ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਕਹਾਂ ਤੁਸ ਪ੍ਰਭ ਬੁੱਧ ਹਮਾਰੀ ਵਰਣ ਨਾ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਪ੍ਰਭ ਕਥਾ ਸੁਧਾਰੀ ਗੁਰ ਕਿਰਪਾ ਜਹ ਨਰ ਕੋ ਕੀਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ ਚੰਦਨ ਬਣ ਜਾਂਦੇ ਨੇ ਚੰਦਨ ਘੁਲ ਵਸਦੇ ਨੇ ਜਿਹੜੇ ਚੰਦਨ ਬਣ ਜਾਂਦੇ ਨੇ ਚੰਦਨ ਘੁਲ ਵਸਦੇ ਨੇ ਜਿਹੜੇ
ਚੰਦਨ ਬਣ ਜਾਂਦੇ ਨੇ
ਬਣ ਜਾਂਦੇ ਨੇ ਸੰਗਤੇ ਚੰਦਨ ਕੋਲ ਵਸਦੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਨੇ ਜਿਹੜੇ
ਚੰਦਨ ਬਣ ਜਾਂਦੇ ਨੇ
ਚੰਦਰ ਦੇਵ ਹੈ ਨਹ ਸੀਤਲੰਗ ਚੰਦਰ ਦੇਵ ਹੈ ਨਹ ਸੀਤਲੰਗ ਬਾਵਨ ਚੰਦਨ ਹੈ नह सीतलं सीतुर तेन नानक सीतलं साध स्वजन है। कबीर चंदन का बिरवा पला पेड़ो टाक पलास होए पी चंदन होए रहे बस है जो चंदन पास। कबीर पास बड़ाई बूढ़िया ए मत डूबो कोए चंदन के निकट बस है। बास सुगंध न हो कदे बास चंदन ना होवे ओ कदे बास चंदन ना होवे ईरखा द फिरे मारे बास चंदन ना होवे ईरखा द फिरे फिरे मारिया कदे बास चंदन ना होवे ईरखा दा फिरे मारिया फिरे मारिया। परम सत्कार योग सतगुरां दी साजी नवाजी गुरु प्यारी गुरसवारी सतगुरां दा खास रूप गुरु खालसा साध संगत जी काफी समय तो सतगुरां दी पावन पवित्र बारगाह विच बैठ के सरवण भगती करते आ रहे। थोड़ा जा समा होर महाराज जी के चरणा च लाइए। सब तो पहला रसना पवित्र करो सतगुरु की बख्शिश दोहराओ बुलंद आवाज विच फतेह बुलाओ। कोई रसना वांझी ना रवे करी सारे आखो जी वाहिगुरु जी का खालसा वाहिगुरु जी की फतेह। सरकारे कुल आलम साहिब सतगुरु श्री गुरु ग्रंथ साहिब महाराज जी दे चरणा च बैठ के आनंद माण रहे हैं। महाराज जी ने महान बख्शिशां कीतियां ने अपनी रहमत दे खजाने दे विचों किनका साडी झोली च पाया जो इस भाग समा सानू सारिया नू बख्शिया मिलके बैठण दा। दो दिन दा समा दिता सतगुरां ने अज दूसरा दीवान और संपूर्ण ताई की अरदास हो जाए जो कि इथों दे संत आश्रम मीशरपुरी दे काफी समय तो सेवा निभा रहे ने बीबी सुमित्र कौर असी प्यार नाल भूआ जी कहने सारे आए साल बरसी मनाउंदे सी मनाउनी जरूर है भावें एक खंड पाठ साहब करा दे भावें दो हो जाण भावें पंज हो जाण जाप हुंदा सी चलो पिछले साल तो हुण बाहर खुली जगह च पंडाल लगता है और याद महापुरशां दी मनाई जांदी है होरां दा भी इत्थे भला हुंदा सो संत जी महाराज जी दी उच्ची सुची शख्सियत तो आप भली भांत वाकिफ हो तारे गिने जा सकते ने पर महापुरशां दे तारे होए नहीं गिने जा सकते आखो सदना
वाहेगुरु
उन्हां ने किन्या कनू तारिया है किन्या ते बख्शिशां कीतियां ने मैं कल एक अर्ज तुहाडे चरणां च कीती सी जिहड़े प्रेमी हाजर सन उन्हां नू पता होएगा कई दफा असीं कहिंदे आ जी महापुरखां दे जीवन ते चानना पाउणगे हुण 10 मिंट दी हाजरी कोई भी भर रहे पर असीं उन्हां दे जीवन ते की चानना पाउणा उह ते खुद इक चानण मनारा हन उन्हां दा जीवन ते इक सूरज वांगू रोशनी प्रदान कर रहे ਉਹਨਾਂ ਦੇ ਜੀਵਨ ਨੇ ਤੇ ਪਤਾ ਨਹੀਂ ਕਿੰਨਿਆਂ ਕਦੇ ਜੀਵਨ ਨੂੰ ਰੁਸ਼ਨਾ ਦਿੱਤਾ ਆਖੋ ਸਦਨਾ
ਸ੍ਰੀ ਵਾਹਿਗੁਰੂ
ਉਹ ਤੇ ਖੁਦ ਇੱਕ ਚਾਨਣ ਮਨਾਰਾ ਨੇ ਔਰ ਮੈਂ ਬੇਨਤੀ ਕੀਤੀ ਸੀ ਪਤਾ ਨਹੀਂ ਉਹਨਾਂ ਤੋਂ ਕਿੰਨੇ ਕੁ ਵਰਸਾਏ ਗਏ ਨੇ ਔਰ ਕਿੰਨਿਆਂ ਕਿ ਨੇ ਵਰਸਾਏ ਜਾਣਾ ਆ ਜਿਹੜਾ ਅਸੀਂ ਕੀਰਤਨ ਧਾਰਨਾ ਵਿੱਚ ਕਰਨੇ ਆ ਨਾ ਸਾਰੇ ਭਾਵੇਂ ਕਿ ਇਹ ਜਿਹੜਾ ਮਲਵਈ ਧਾਰਨਾ ਨੂੰ ਕਹਿ ਦਿੰਦੇ ਇਸ ਸੰਤ ਜੀ ਮਹਾਰਾਜ ਮਸਤਵਾਣਾ ਸਾਹਿਬ ਵਾਲਿਆਂ ਨੇ ਸ਼ੁਰੂ ਕੀਤਾ ਸਿੱਧੇ ਸਾਧੇ ਲੋਕਾਂ ਨੂੰ ਸਮਝਾਉਣ ਦਾ ਢੰਗ ਵੀ ਸਿੱਧਾ ਬਿਲਕੁਲ ਸਿੱਧਾ ਅੰਮ੍ਰਿਤਸਰ ਉੱਧਰ ਮੈਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਾਂਦਾ ਮੈਂ ਵੇਖਿਆ ਕਪੂਰਥਲਾ ਹੁਸ਼ਿਆਰਪੁਰ ਜਲੰਧਰ ਅੰਮ੍ਰਿਤਸਰ ਸਾਈਡ ਲੋਕ ਜਿਹੜੇ ਨੇ ਬੜੇ ਪੜ੍ਹੇ ਲਿਖੇ ਨੇ ਔਰ ਗੋਝ ਅਰਥ ਕਿਸੇ ਸ਼ਬਦ ਦੀ ਵਿਚਾਰ ਚੱਲ ਰਹੀ ਹੋਵੇ ਉਹ ਵੀ ਸਮਝ ਜਾਂਦੇ ਨੇ ਔਰ ਰਾਗ ਵੀ ਸਮਝਦੇ ਨੇ ਪਰ ਜਿਹੜਾ ਮਾਲਵਾ ਇੱਥੇ ਸਿੱਧੇ ਸਾਧੇ ਲੋਕ ਨੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਬਠਿੰਡਾ ਇਲਾਕਾ ਮਾਨਸਾ ਇੱਥੋਂ ਨਾਲੋਂ 20 ਸਾਲ ਪਿੱਛੇ ਚੱਲ ਰਿਹਾ ਅਸੀਂ ਲੁਧਿਆਣੇ ਨਾਲੋਂ 20 ਸਾਲ ਪਿੱਛੇ ਹਾਂ ਲੁਧਿਆਣਾ ਜਲੰਧਰ ਨਾਲੋਂ 20 ਸਾਲ ਪਿੱਛੇ ਜਿਹੜੀ ਉੱਥੇ ਅੱਜ ਗੱਲ ਹੈ ਜਿਹੜੀ ਅੱਜ ਇੱਥੇ ਗੱਲ ਹੈ ਆਪਣੇ ਇਲਾਕੇ 'ਚ ਜਲੰਧਰ 'ਚ ਅੱਜ ਤੋਂ 20 ਸਾਲ ਪਹਿਲਾਂ ਸੀ ਉਹ ਲੋਕਾਂ ਦੇ ਦਿਮਾਗ ਕਿਉਂਕਿ ਪੜ੍ਹੇ ਲਿਖੇ ਲੋਕ ਨੇ ਸਾਰੇ ਹੁਣ ਇੱਧਰ ਵੀ ਬੜੀ ਕਿਰਪਾ ਹੈ ਪਰ ਅੱਗੇ ਚਲੇ ਜਾਓ ਮਾਨਸਾ ਇਲਾਕੇ ਦੇ ਵਿੱਚ ਸ਼ਹਿਰਾਂ 'ਚ ਰਹਿਣ ਵਾਲੇ ਲੋਕ ਵੀ ਬੜੇ ਵਹਿਮਾਂ ਭਰਮਾਂ 'ਚ ਪਏ ਹੋਏ ਨੇ ਸਾਰਾ ਸਾਰਾ ਦਿਨ ਰਾਤ ਮਿੱਟੀ ਵਿੱਚ ਚਲੋ ਇਹ ਵੀ ਆਪੋ ਆਪਣਾ ਕਿੱਤਾ ਹੈ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਪਹਿਲਾਂ ਤੇ ਧੰਨ ਦਸ਼ਮੇਸ਼ ਪਿਤਾ ਨੇ ਜਦੋਂ ਆ ਮਾਲਵੇ ਨੂੰ ਭਾਗ ਲਾਏ ਇੱਕ ਮੈਨੂੰ ਦੁੱਖ ਨਾਲ ਕਹਿਣੀ ਪੈਗੀ ਗੱਲ ਕਿ ਬਖਸ਼ਿਸ਼ਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਲਵੇ ਤੇ ਬਹੁਤ ਕੀਤੀਆਂ ਨੇ ਮਾਲਵੇ ਤੇ ਕਿਰਪਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹੁਤ ਕੀਤੀ ਹੈ ਆਪਾਂ ਮਾਲਵੇ 'ਚ ਬੈਠੇ ਹਾਂ ਸਾਧ ਸੰਗਤ ਅੱਗੇ ਬਠਿੰਡੇ ਇਲਾਕਾ ਸਾਰਾ ਜਦੋਂ ਡੱਲੇ ਨੇ ਆਖਿਆ ਸੀ ਨਾ ਮਹਾਰਾਜ ਨੂੰ ਸਤਿਗੁਰ ਕਹਿੰਦੇ ਡੱਲਿਆ ਆ ਵੇਖ ਅੰਬਾਂ ਦੇ ਦਰਖਤ ਲੱਗੇ ਹੋਏ ਵੇਖ ਕਿਵੇਂ ਅੰਬ ਲਟਕਦੇ ਮਹਾਰਾਜ ਅੱਕ ਨੇ ਤੇ ਅੱਕਾਂ ਦੀਆਂ ਕੁੱਕੜੀਆਂ ਨੇ ਇੱਥੇ ਕਿੱਥੇ ਅੰਬ ਅੰਬ ਨੇ ਜੀ ਡੱਲਾ ਕਹਿੰਦਾ ਮਹਾਰਾਜ ਕਹਿੰਦੇ ਵੇਖ ਡੱਲਿਆ ਕਿਵੇਂ ਨਹਿਰਾਂ ਚੱਲਦੀਆਂ ਡੱਲਾ ਕਹਿੰਦਾ ਮਹਾਰਾਜ ਕਿਹੜੀਆਂ ਨਹਿਰਾਂ ਨੇ ਰੇਤ ਦੇ ਟਿੱਬੇ ਨੇ ਇੱਥੇ ਕੋਈ ਫਸਲ ਨਹੀਂ ਕੋਈ ਕੁਛ ਹੋਰ ਨਹਿਰਾਂ ਕਿਹੜੀਆਂ ਇੱਥੇ ਓਏ ਡੱਲਿਆ ਜੇ ਕਿਤੇ ਅੱਜ ਮੰਨ ਜਾਂਦਾ ਨਾ ਹਾਂ ਕਹਿੰਦਾ ਤੈਨੂੰ ਇਹ ਤੇਰੇ ਹੁੰਦੇ ਹੀ ਸਭ ਕੁਝ ਹੋ ਜਾਣਾ ਸੀ ਨਹਿਰਾਂ ਵੀ ਚੱਲਦੀਆਂ ਤੇ ਅੰਬ ਵੀ ਲੱਗੇ ਵੇਖ ਲੈਂਦਾ ਪਰ ਕੋਈ ਗੱਲ ਨਹੀਂ ਹੋਏਗਾ ਸਭ ਕੁਛ ਪਰ ਤੇਰੇ ਤੋਂ ਬਾਅਦ ਹੋਏਗਾ ਅਖ ਸਤਨਾ
ਸ੍ਰੀ ਵਾਹਿਗੁਰੂ
ਤੂੰ ਵੇਖ ਨਹੀਂ ਸਕਣਾ ਹੋਏਗਾ ਸਭ ਕੁਛ ਪਰ ਤੇਰੇ ਤੋਂ ਬਾਅਦ ਹੋਏਗਾ ਫਿਰ ਮਹਾਰਾਜ ਨੇ ਬਚਨ ਕੀਤਾ ਮਾਲੋ ਮਾਲ ਮਾਲਵਾ ਇਹ ਮਾਲਵੇ ਨੂੰ ਮਾਲੋ ਮਾਲ ਕਰ ਦਿੱਤਾ ਮਹਾਰਾਜ ਨੇ ਕਿਰਪਾ ਕੀਤੀ ਆ ਨਹਿਰਾਂ ਚੱਲਦੀਆਂ ਨੇ ਫਸਲਾਂ ਪਾਣੀ ਕਿੱਥੇ ਆ ਹੁਣ ਜਿੱਥੇ ਫਸਲ ਨਾ ਹੁੰਦੀ ਹੋਵੇ ਮਾਲਵੇ ਵਿੱਚ ਧੰਨ ਦਸ਼ਮੇਸ਼ ਪਿਤਾ ਨੇ ਬੜੀ ਵੱਡੀ ਕਿਰਪਾ ਕੀਤੀ ਮਾਲਵੇ ਤੇ ਬੜੀਆਂ ਬਖਸ਼ਿਸ਼ਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀਆਂ ਨੇ ਕਿਰਪਾ ਵੀ ਬਹੁਤ ਕੀਤੀ ਸੀ ਪਖੰਡ ਵੀ ਹੁਣ ਸਭ ਤੋਂ ਵੱਧ ਮਾਲਵੇ 'ਚ ਹੀ ਹੈ ਆਖੋ ਸਤਨਾ ਵਹਿਮਾਂ ਭਰਮਾਂ 'ਚ ਜਿੰਨਾ ਅਸੀਂ ਪੈਂਦੇ ਹਾਂ ਦੂਜੇ ਬਚੇ ਹੋਏ ਨੇ ਇਹਦੇ ਨਾਲੋਂ ਇਹ ਸਾਧ ਸੰਗਤ ਜੀ ਕਿਤੇ ਵੇਖਿਆ ਜਾਏ ਸਾਰੇ ਆਲੇ ਦੁਆਲੇ ਫਿਰ ਕੇ ਨਾ ਪਤਾ ਫਿਰ ਲੱਗਦਾ ਅਸੀਂ ਬਹੁਤੇ ਵਹਿਮਾਂ ਭਰਮਾਂ 'ਚ ਪਏ ਹੋਏ ਹਾਂ ਜਿਹੜੇ ਮਾਲਵੇ ਦੇ ਲੋਕ ਬਹੁਤੇ ਪਰ ਯਾਦ ਕਰਿਆ ਕਰੋ ਸਤਿਗੁਰਾਂ ਦਾ ਬਚਨ ਧੰਨ ਦਸ਼ਮੇਸ਼ ਪਿਤਾ ਉਹ ਡੱਲਿਆ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲੋ ਮਾਲ ਮਾਲਵਾ ਜੀ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ
ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ
ਪਤਾ ਕਿਉਂ ਹੈ ਮਾਲੋ ਮਾਲ ਮਾਇਆ ਕਰਕੇ ਨਹੀਂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਹੋਏ ਉਹ ਵੀ ਇੱਥੇ ਹੀ ਮਾਲਵੇ 'ਚ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਹੋਏ ਉਹ ਵੀ ਮਾਲਵੇ 'ਚ ਜਨਮ ਵੀ ਮਾਲਵੇ ਦਾ ਤੇ ਰਹੇ ਵੀ ਮਾਲਵੇ 'ਚ ਸੰਤ ਬਾਬਾ ਆਨੰਦ ਸਿੰਘ ਜੀ ਹੋਏ ਤੇ ਉਹ ਵੀ ਮਾਲਵੇ 'ਚ ਆਖੋ ਸਤਨਾਮ
ਵਾਹਿਗੁਰੂ
ਮਾਲਵੇ 'ਚ ਹੀ ਭਾਗ ਲਾਏ ਨੇ ਬਹੁਤੇ ਇੱਧਰ ਹੀ ਕਿਰਪਾ ਕੀਤੀ ਐਡੀਆਂ ਐਡੀਆਂ ਬਖਸ਼ੀਆਂ ਰੂਹਾਂ ਇਹ ਮਾਲਵੇ ਵਿੱਚ ਹੀ ਉੱਧਰ ਨਹੀਂ ਕੋਈ ਬਹੁਤੇ ਸਾਧੂਆਂ ਨੂੰ ਨਾ ਹੀ ਉੱਧਰ ਬਹੁਤੇ ਗਏ ਨੇ ਤੇ ਨਾ ਹੀ ਉਹਨਾਂ ਲੋਕਾਂ ਦਾ ਬਹੁਤਾ ਪ੍ਰੇਮ ਹੀ ਹੈ ਇਸੇ ਕਰਕੇ ਮਹਾਰਾਜ ਡੱਲਿਆ ਆਏਗਾ ਸਮਾਂ ਮਾਲੋ ਮਾਲ ਮਾਲਵਾ ਜੀ ਮਾਲੋ ਮਾਲ ਮਾਲਵਾ ਮਾਲੋ ਮਾਲ ਮਾਲਵਾ ਕਰ ਗਏ ਰਹਿਮਤਾਂ ਕਰ ਗਏ ਤੇ ਸੰਤ ਬਾਬਾ ਅਤਰ ਸਿੰਘ ਜੀ ਹਜ਼ੂਰ ਸਾਹਿਬ ਦੀ ਧਰਤੀ ਤੇ ਕਰਦੇ ਨੇ ਤਪ ਤਪ ਕਰਦਿਆਂ ਕਰਦਿਆਂ ਦਸ਼ਮੇਸ਼ ਪਿਤਾ ਦੇ ਦਰਸ਼ਨ ਹੋਏ ਉਹਨਾਂ ਦੇ ਜੀਵਨ ਵਿੱਚ ਆਉਂਦਾ ਕਹਿੰਦੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਗੋਦਾਵਰੀ ਦੇ ਕੰਢੇ ਤੇ ਬੈਠੇ ਤਪ ਕਰਦੇ ਨੇ ਉੱਥੇ ਹੁਣ ਤਪ ਸਥਾਨ ਵੀ ਬਣਾਇਆ ਉਹਨਾਂ ਦਾ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਤਪ ਅਸਥਾਨ ਵੀ ਬਣਾਇਆ ਉੱਥੇ ਤਪ ਕਰਦੇ ਸੀ ਤੇ ਦਸ਼ਮੇਸ਼ ਪਿਤਾ ਨੇ ਡਿਊਟੀ ਲਾਈ ਸੀ ਕਲਗੀਆਂ ਵਾਲੇ ਪਾਤਸ਼ਾਹ ਨਾਲੇ ਦਰਸ਼ਨ ਹੋਏ ਤੇ ਨਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਕਹਿੰਦੇ ਜਾਓ ਮਾਲਵੇ ਦੀ ਧਰਤੀ ਨੂੰ ਜਾ ਕੇ ਥਾਰੋ ਉੱਥੇ ਲੋੜ ਹੈ ਕਿਉਂਕਿ ਬੜੇ ਸਿੱਧੇ ਸਾਧੇ ਲੋਕ ਸਨ ਔਰ ਬਾਕੀ ਜਿਹੜਾ ਇਲਾਕਾ ਬੜੇ ਪੜ੍ਹੇ ਲਿਖਿਆਂ ਦਾ ਹਰ ਗੱਲ ਸਮਝ ਲੈਂਦੇ ਨੇ ਇਸੇ ਕਰਕੇ ਕਿਰਪਾ ਹੋਈ ਸਾਡੇ ਤੇ ਮਾਲਵੇ ਦੀ ਪਾਵਨ ਧਰਤੀ ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਜਨਮ ਹੋਇਆ ਔਰ ਇੱਥੇ ਹੀ ਮਹਾਂਪੁਰਸ਼ਾਂ ਨੇ ਭਾਗ ਲਾਏ ਨੇ ਮੇਰੇ ਖਿਆਲ ਵਿੱਚ ਲੁਧਿਆਣੇ ਔਰ ਪਟਿਆਲੇ ਵਿੱਚ ਤੇ ਬਹੁਤ ਹੀ ਕਿਰਪਾ ਹੋਈ ਆ ਖੋ ਸਤਨਾਮ
ਸ੍ਰੀ ਵਾਹਿਗੁਰੂ
ਕੀਤੀ ਤੇ ਬਖਸ਼ਿਸ਼ ਹਰ ਥਾਂ ਤੇ ਹੀ ਹੈ ਪਰ ਆਪਣਾ ਜਿਹੜਾ ਇਲਾਕਾ ਆ ਸਾਰਾ ਪਟੜੀ ਫੇਰ ਇਲਾਕਾ ਸਾਰਾ ਇੱਥੇ ਬਹੁਤ ਬਖਸ਼ਿਸ਼ਾਂ ਕੀਤੀਆਂ ਨੇ ਇੱਥੇ ਕਿਹੜੀ ਉਹ ਸੜਕ ਹੈ ਜਿੱਥੋਂ ਮਹਾਰਾਜ ਨਹੀਂ ਲੰਘੇ ਕਿਹੜਾ ਉਹ ਪਿੰਡ ਹੈ ਜਿਹਦੇ ਵਿੱਚ ਨਹੀਂ ਗਏ ਚਾਹੇ ਦੀਵਾਨ ਕਿਸੇ ਪਿੰਡ ਹੋਰ ਨੇ ਪਰ ਲੰਘਦੇ ਵੜਦੇ ਹਰ ਪਿੰਡ 'ਚ ਚਰਨ ਪਾ ਕੇ ਬਖਸ਼ਿਸ਼ ਕਰ ਗਏ ਭਾਗ ਜਗਾ ਗਏ ਸੰਤ ਆਸ਼ਰਮ ਦਬਲਾਨ ਸਾਹਿਬ ਵੀ ਸਾਡੇ ਨੇੜੇ ਬੜੀ ਕਿਰਪਾ ਮਹਾਂਪੁਰਸ਼ਾਂ ਨੇ ਕੀਤੀ ਹੈ ਔਰ ਉਹਨਾਂ ਤੋਂ ਬੇਅੰਤ ਰੱਬ ਦੇ ਪਿਆਰੇ ਵਰੋਸਾਏ ਗਏ ਨੇ ਰੰਗੀਆਂ ਗਈਆਂ ਰੂਹਾਂ ਕਈ ਕਈ ਖਾਲੀ ਹੋਈ ਰਹਿ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਬੀਰ ਜੀ ਕਹਿੰਦੇ ਨੇ ਜਿਵੇਂ ਮੈਂ ਬੇਨਤੀ ਕਰ ਰਿਹਾ ਸਾਂ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ ਚੰਦਨ ਵਿੱਚ ਇਹ ਗੁਣ ਹੈ ਵੀ ਚੰਦਨ ਦੇ ਕੋਲ ਜਿਹੜਾ ਵੀ ਦਰਖਤ ਹੋਵੇ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਉਹਦੇ ਵਿੱਚ ਇੰਨੀ ਸੁਗੰਧੀ ਹੈ ਨੇੜੇ ਜਿਹੜਾ ਵੀ ਦਰਖਤ ਪੈਦਾ ਹੋ ਜਾਏਗਾ ਉਹਦੇ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਹੈ ਇੱਥੋਂ ਤੱਕ ਵੀ ਦੱਸਿਆ ਜਾਂਦਾ ਹੈ ਵੀ ਜੇ ਕੋਈ ਤਰਖਾਣ ਜਾ ਕੇ ਉਹਨੂੰ ਸਾਧ ਸੰਗਤ ਜੀ ਚੰਦਨ ਨੂੰ ਵੱਢਣ ਵੀ ਲੱਗਦਾ ਨਾ ਕੱਟਣ ਲੱਗਦਾ ਤੇ ਉਹਦੇ ਵਿੱਚ ਜਿਹੜਾ ਕੁਹਾੜੇ 'ਚ ਦਸਤਾ ਪਾਇਆ ਹੁੰਦਾ ਉਹਦੇ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਆਖੋ ਸਤਨਾਮ ਉਹਦੇ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਨਾਲੇ ਉਹ ਵੱਢਣ ਗਿਆ ਨਾਲੇ ਉਹ ਕੱਟਣ ਗਿਆ ਉਹਨੂੰ ਵੀ ਮਹਿਕ ਨਾਲ ਭਰ ਦਿੰਦਾ ਸਾਰੇ ਚੰਦਨ ਤੋਂ ਮਹਿਕ ਪ੍ਰਾਪਤ ਕਰਦੇ ਨੇ ਪਰ ਇੱਕ ਹੈ ਜਿਹੜੇ ਖਾਲੀ ਰਹਿ ਜਾਂਦਾ ਉਹ ਕੀ ਹੈ ਉਹ ਹੈ ਬਾਂਸ ਆਖੋ ਸਤਨਾਮ
ਵਾਹਿਗੁਰੂ
ਉਹ ਹੈ ਬਾਂਸ ਉਹਦੇ ਵਿੱਚੋਂ ਮਹਿਕ ਨਹੀਂ ਆਉਂਦੀ ਭਾਈ ਗੁਰਦਾਸ ਜੀ ਦਾ ਬਚਨ ਹੈ ਸਤਸੰਗ ਜੀ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ ਵਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ ਖਾਂਡ ਖਾਂਡ ਕਹਿ ਜੇਬਾ ਮਿੱਠੋ ਨਾ ਸਵਾਦ ਆਵੇ ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ ਕਹਿੰਦੇ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ ਠੰਡ ਲੱਗਦੀ ਹੈ ਤੇ ਕਈ ਜੋ ਅੱਗ 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 ਕਹਿਣ ਨਾਲ ਥੋੜ੍ਹਾ ਗਰਮੀ ਆ ਜਾਣੀ ਅੱਗ ਦੇ ਨੇੜੇ ਜਾਣਾ ਪੈਣਾ ਇਸੇ ਤਰ੍ਹਾਂ ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ ਵਾਸ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ ਲਾ ਕੇ ਬਾਂਸ ਨਾਲ ਨੱਕ ਤੇ ਕਈ ਜੋ ਚੰਦਨ 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 ਕਹਿੰਦੇ ਬਾਂਸ ਚੋਂ ਚੰਦਨ ਦੀ ਮਹਿਕ ਨਹੀਂ ਆਉਣੀ ਆਖੋ ਸਤਨਾਮ ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ ਦਰਬ ਦਰਬ ਕਹਿ ਸਤ ਸੰਗ ਜੀ ਕੋ ਦਰਬ ਹੈ ਨਾ ਬਿਲਾਸ ਹੈ ਦਰਬ ਦਰਬ ਕਹੀ ਜਾਏ ਕੋਈ ਮਾਇਆ ਮਾਇਆ ਕਹੀ ਜਾਏ ਮਾਇਆ ਮਾਇਆ ਕਹਿਣ ਨਾਲ ਮਾਇਆ ਪ੍ਰਾਪਤ ਨਹੀਂ ਹੋ ਜਾਂਦੀ ਸਤ ਸੰਗ ਜੀ ਇਸੇ ਤਰ੍ਹਾਂ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਗੁਰੂ ਘਰ ਵਿੱਚ ਵੀ ਕਰਨੀ ਪ੍ਰਧਾਨ ਹੈ ਕਥਨੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਥਨੀ ਨਹੀਂ ਕਰਨੀ ਪ੍ਰਧਾਨ ਹੈ ਔਰ ਫਿਰ ਗੱਲ ਬਣੇਗੀ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ ਗਿਆਨ ਦੀਆਂ ਗੱਲਾਂ ਕਰਨ ਵਾਲੀ ਨਹੀਂ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਹਿਰਦੇ ਰੂਪੀ ਆਕਾਸ਼ ਵਿੱਚ ਭਾਨ ਕਹਿੰਦੇ ਨੇ ਸੂਰਜ ਨੂੰ ਗਿਆਨ ਦਾ ਸੂਰਜ ਤਾਂ ਉੱਗੇਗਾ ਗਿਆਨ ਦਾ ਸੂਰਜ ਅੰਦਰ ਤਾਂ ਉੱਗੇਗਾ ਉਦੇ ਹੋਏਗਾ ਜੇ ਕਮਾਈ ਹੋਏਗੀ ਜੇ ਕਰਨੀ ਹੋਏਗੀ ਨਾਲ ਕਥਨੀ ਨਾਲ ਨਹੀਂ ਗੱਲ ਬਣਦੀ ਸੋ ਬਾਸ ਹੈ ਇਕੱਲਾ ਬਾਸ ਸਾਰੇ ਚੰਦਨ ਤੋਂ ਮਹਿਕ ਪ੍ਰਾਪਤ ਕਰਦੇ ਨੇ ਪਰ ਬਾਸ ਭਾਵੇਂ ਉਹਦੀਆਂ ਜੜ੍ਹਾਂ 'ਚ ਵੀ ਉੱਗ ਪਵੇ ਉਹ ਨਹੀਂ ਉਹਦੇ ਵਿੱਚੋਂ ਮਹਿਕ ਨਹੀਂ ਆਉਂਦੀ ਉਹਦਾ ਕਾਰਨ ਕੀ ਹੈ ਉਹਨੂੰ ਆਪਣੇ ਆਪ ਉੱਤੇ ਮਾਣ ਹੈ ਕਹਿੰਦੇ 52 ਉਂਗਲਾਂ ਦਾ ਮੈਂ ਏਡਾ ਲੰਮਾ ਮੈਂ ਇਹਦੇ ਤੋਂ ਸੁਗੰਧੀ ਲਵਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹਦੇ ਤੋਂ ਮੈਂ ਸੁਗੰਧੀ ਲਵਾਂ ਇਹ 52 ਉਂਗਲਾਂ ਦਾ ਹੈ ਨਾ ਸੀਤਲੰਗ 52 ਚੰਦਨ ਹੈ 52 ਉਂਗਲਾਂ ਦਾ ਜਿਹੜਾ ਅਸਲੀ ਚੰਦਨ ਮੰਨਿਆ ਜਾਂਦਾ ਤੇ ਸਾਧ ਸੰਗਤ ਜੀ ਸਭ ਤੋਂ ਮਹਿੰਗੀ ਲੱਕੜੀ ਹੈ ਚੰਦਨ ਦੀ ਤਰਵਰ ਬਿਖੈ ਜੈਸੇ ਚੰਦਨ ਬਿਰਖ ਵੱਡੋ ਧਾਤੂ ਮੈਂ ਕਣਕ ਅਤ ਉੱਤਮ ਕੈ ਮਾਨ ਹੈ ਕਹਿੰਦੇ ਸਾਰੇ ਬਨਸਪਤੀ ਵਿੱਚੋਂ ਚੰਦਨ ਸਭ ਤੋਂ ਮਹਿੰਗਾ ਹੈ ਸਭ ਤੋਂ ਉੱਤਮ ਹੈ ਸਾਰੀ ਬਨਸਪਤੀ ਵਿੱਚੋਂ ਪਹਿਲੇ ਨੰਬਰ ਤੇ ਚੰਦਨ ਹੈ ਚੰਦਨ ਉਹ ਵੱਡੇ ਹੋਣ ਨੂੰ ਕੀ ਕਰਨਾ ਹੈ ਉੱਚਾ ਹੋਣ ਨੂੰ ਕੀ ਕਰਨਾ, ਉਹਦੇ ਵਿੱਚੋਂ ਮਹਿਕ ਨਹੀਂ ਆਉਂਦੀ, ਥੋਥਾ ਅੰਦਰੋਂ ਖਾਲੀ ਹੈ, ਉਹਦੇ ਵਿੱਚੋਂ ਕਿਵੇਂ ਨਾਮ ਦੀ ਮਹਿਕ ਆ ਜਾਏਗੀ। ਪਰ ਹਾਂ ਧਿਆਨ ਦੇਣਾ ਜ਼ਰਾ, ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ, ਉਹ ਲੋਹਿਓਂ ਕੰਚਨ ਕਰੇ ਉਹ ਕਰ ਲੈ ਆਪ ਸਮਾਨ। ਕਹਿੰਦੇ ਪਾਰਸ ਵਿੱਚ ਏਡੀ ਵੱਡੀ ਪਾਵਰ ਹੈ, ਜੇ ਲੋਹੇ ਨੂੰ ਪਾਰਸ ਲਾ ਦਿਓ ਲੋਹਾ ਸੋਨਾ ਬਣ ਜਾਂਦਾ। ਅੱਠਾਂ ਧਾਤਾਂ ਨੂੰ ਪਾਰਸ ਸੋਨਾ ਬਣਾ ਸਕਦਾ ਹੈ, ਲੋਹੇ ਨੂੰ ਲਾ ਦਿਓਗੇ ਲੋਹਾ ਸੋਨਾ ਬਣ ਜਾਏਗਾ। ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ, ਆਪਣੇ ਵਰਗਾ ਪਾਰਸ ਨਹੀਂ ਬਣਾਉਂਦਾ। ਪਾਰਸ ਲੋਹੇ ਨੂੰ ਸੋਨਾ ਤੇ ਬਣਾ ਸਕਦਾ ਹੈ, ਪਰ ਪਾਰਸ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ। ਕਹਿੰਦੇ ਰੱਬ ਦੇ ਪਿਆਰਿਆਂ 'ਚ ਬੜਾ ਫਰਕ ਹੈ, ਉਹ ਜਿਹੜਾ ਉਹਨਾਂ ਦੇ ਨੇੜੇ ਆ ਜਾਏ ਉਹਨੂੰ ਆਪਣੇ ਵਰਗੇ ਹੀ ਬਣਾ ਲੈਂਦੇ ਨੇ। ਆਖੋ ਸਤਨਾਮ, ਆਪਣੇ ਵਰਗਾ ਬਣਾ ਲੈਂਦੇ ਨੇ, ਆਪਣੇ ਵਾਲੇ ਸਾਰੇ ਗੁਣ ਦੇ ਦਿੰਦੇ ਨੇ ਉਹਨੂੰ ਜਿਹੜਾ ਨੇੜੇ ਆ ਜਾਏ। ਪਰ ਹੋਵੇ ਕੋਈ ਬਖਸ਼ਿਸ਼ ਪ੍ਰਾਪਤ ਕਰਨ ਵਾਲਾ, ਬਾਸ ਖਾਲੀ ਰਹੇਗਾ ਸਦਾ। ਕਿਉਂ ਕਬੀਰ, ਬਾਸ ਬੜਾਈ ਬੂਢਿਆ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ ਬਾਸ ਸੁਗੰਧ ਨਾ ਹੋਏ। ਮਾਨ ਉਹਨੂੰ ਆਪਣੇ ਉੱਚਾ ਹੋਣ ਦਾ, ਬਸ ਜਿਹੜਾ ਵਡਿਆਈਆਂ ਚ ਫਸ ਜਾ ਮਾਰਿਆ ਜਾਂਦਾ। ਪੈੜੇ ਬਾਸ ਚੋ ਸੁਗੰਧ ਨਾ ਵਿੱਚੋਂ ਚੰਦਨ ਦੀ ਮਹਿਕ ਨਹੀਂ ਆਉਂਦੀ। ਇਸੇ ਤਰ੍ਹਾਂ ਕਈ ਮਹਾਪੁਰਸ਼ਾਂ ਕੋਲ ਵੀ ਆਉਂਦੇ ਨੇ, ਪਰ ਕੋਲ ਕੀ ਹੁੰਦੀ ਹੈ? ਈਰਖਾ ਮਨ ਵਿੱਚ ਹੁੰਦਾ, ਮਾਨ। ਉਹ ਵੀ ਰੱਬ ਦੇ ਪਿਆਰਿਆਂ ਦੇ ਕੋਲ ਆ ਕੇ ਵੀ ਖਾਲੀ ਹੋਈ ਰਹਿ ਜਾਂਦੇ ਨੇ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਖਾਲੀ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ, ਬਹੁਤ ਨੇੜੇ ਵੀ ਹੋਣ ਨਾ ਫਿਰ ਵੀ ਖਾਲੀ ਰਹਿ ਜਾਂਦੇ ਨੇ। ਖਾਲੀ ਤੇ ਬਖਸ਼ਿਸ਼ ਤਾਂ ਪ੍ਰਾਪਤ ਹੁੰਦੀ ਹੈ ਜੇ ਮਨ ਨੀਵਾਂ ਹੋਏਗਾ। ਫਿਰ ਉਹ ਸਭ ਕੁਝ ਦਾਤਾਂ ਪ੍ਰਾਪਤ ਕਰ ਲੈਂਦੇ ਨੇ ਤੇ ਜਿਨ੍ਹਾਂ ਦੇ ਅੰਦਰ ਮਾਨ ਆ ਗਿਆ, ਜਿਨ੍ਹਾਂ ਦੇ ਅੰਦਰ ਹੰਕਾਰ ਆ ਗਿਆ, ਉਹ ਰੱਬ ਦੇ ਪਿਆਰਿਆਂ ਦੇ ਕੋਲ ਰਹਿ ਕੇ ਵੀ ਕੁਛ ਪ੍ਰਾਪਤ ਨਹੀਂ ਕਰ ਸਕਦੇ, ਕੁਛ ਪ੍ਰਾਪਤ ਨਹੀਂ ਕਰ ਸਕਦੇ। ਵਿਰਲੇ ਵਿਰਲੇ ਹੁੰਦੇ ਨੇ ਬਖਸ਼ਿਸ਼ ਪ੍ਰਾਪਤ ਕਰਨ ਵਾਲੇ। ਇਹ ਵੀ ਗੱਲ ਨਾਲ ਹੈ, ਕੋਈ ਇੱਕ ਦਿਨ ਵਿੱਚ ਵੀ ਬਖਸ਼ਿਸ਼ ਪ੍ਰਾਪਤ ਕਰ ਸਕਦਾ ਤੇ ਕਈ ਸੌ ਸਾਲ ਵਿੱਚ ਵੀ ਬਖਸ਼ਿਸ਼ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਦੀ ਖੁਸ਼ੀ ਹੋ ਗਈ ਜਦੋਂ ਰੱਬ ਦੇ ਪਿਆਰੇ ਜਦੋਂ ਮਿਹਰ ਦੀ ਨਜ਼ਰ ਨਾਲ ਤੱਕਦੇ ਨੇ। ਬੰਦਿਓ ਕਰੇ ਖੁਦਾ ਨਦਰ ਗੁਰੂ ਨਾਨਕ ਦੀ, ਆਪਣਾ ਲੈ ਬਣਾ ਨਦਰ ਗੁਰੂ ਨਾਨਕ ਦੀ, ਜਮਾਂ ਤੋਂ ਲੈ ਛਡਾ ਨਦਰ ਗੁਰੂ ਨਾਨਕ ਦੀ। ਰੱਬ ਦੇ ਪਿਆਰੇ ਵੀ ਉਹਨਾਂ ਦੀ ਨਜ਼ਰ ਵਿੱਚ ਵੀ ਬੜੀ ਵੱਡੀ ਪਾਵਰ ਹੁੰਦੀ। ਔਰ ਕਿਸੇ ਮਹਾਂਪੁਰਖ ਦੀ ਖੁਸ਼ੀ ਲੈਣੀ ਇਹ ਕਿਸੇ ਭਾਗਾਂ ਵਾਲੇ ਦੇ ਵਿਰਸੇ 'ਚ ਆਇਆ। ਆ ਬਾਬਾ ਸਵਰਨ ਸਿੰਘ ਜੀ ਬੈਠੇ ਨੇ ਸਟੇਜ 'ਤੇ, ਇਹਨਾਂ ਨੇ ਸੰਜੀਵ ਮਹਾਰਾਜ ਦੀ ਬਹੁਤ ਸੰਗਤ ਕੀਤੀ ਲਾਹੌਰ ਤੋਂ। ਕਹਿੰਦੇ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਹੁੰਦੇ ਸਨ ਜਦੋਂ ਲਾਹੌਰ ਰਹਿੰਦੇ ਸਨ, ਉਦੋਂ ਦੀਦਾਰ ਕਰਦੇ ਸੀ, ਉੱਥੇ ਸੰਗਤ ਕੀਤੀ ਅਤੇ ਰੰਗਤ ਚੜ ਗਈ। ਹੁਣ ਹਿਸਾਬ ਲਾ ਲਓ ਵੀ ਕਈ ਤਾਂ ਇੱਥੋਂ ਨੇੜੇ ਨਹੀਂ ਜਾਂਦੇ ਹੋਣੇ, ਤਾਂ ਭੁਲਾਣ ਛੱਡੋ ਜੀ ਅਸੀਂ ਕੀ ਲੈਣਾ। ਅਤੇ ਮੇਰੀ ਇਹਨਾਂ ਨਾਲ ਗੱਲ ਹੋਈ ਕੱਲ੍ਹ, ਅਮੈਰੀਕਾ ਛੱਡ ਕੇ ਆ ਗਏ, ਕਿਉਂ ਉੱਥੇ ਜੀ ਨਹੀਂ ਲੱਗਦਾ, ਇੱਥੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਵੇਖ ਕੇ ਜ਼ਿੰਦਗੀ ਲੰਘਾ ਲਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਸ ਇੰਜ ਯਾਦ ਕਰ ਲੈਂਦੇ ਹਾਂ ਵੀ ਇੱਥੋਂ ਲੰਘਦੇ ਸੀ, ਇੱਥੇ ਬੈਠਦੇ ਸੀ, ਇੱਥੇ ਬਹਿ ਕੇ ਪ੍ਰਸ਼ਾਦਾ ਛਕਦੇ ਸੀ, ਇੱਥੇ ਚਰਨ ਪਾਉਂਦੇ ਸੀ, ਆ ਫੁਲਵਾੜੀ 'ਚ ਟਹਿਲਦੇ ਸੀ। ਕਹਿੰਦੇ ਐਂ ਵੇਖ ਕੇ ਹੀ ਬਸ ਜ਼ਿੰਦਗੀ ਲੰਘ ਜਾਏਗੀ, ਉੱਥੇ ਨਹੀਂ ਸੀ ਲੰਘਣਾ ਸਮਾਂ। ਅਤੇ ਲੋਕ ਤਰਸਦੇ ਨੇ, ਅਸੀਂ ਅਮੈਰੀਕਾ ਜਾਣਾ ਜੀ, ਅਸੀਂ ਕਨੇਡਾ ਜਾਣਾ ਜੀ, ਅਸੀਂ ਫਲਾਂ ਦੇ ਜਾਣਾ। ਅਤੇ ਜਿਨ੍ਹਾਂ ਦੇ ਅੰਦਰ ਪਿਆਰ ਹੈ ਅਤੇ ਜਦੋਂ ਪ੍ਰੀਤ ਪੈ ਜਾਏ ਫਿਰ ਦੁਨਿਆਵੀ ਚੀਜ਼ਾਂ 'ਤੇ ਸਭ ਫਿੱਕੀਆਂ ਲੱਗਦੀਆਂ। ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਹਨਾਂ ਲਾ ਕੇ ਨਾ ਡਿੱਠੀ ਹੈ। ਜਿਨ੍ਹਾਂ ਨੇ ਪ੍ਰੀਤ ਲਾਈ ਹੋਈ ਨਹੀਂ, ਆਪਣੇ ਪਿਆਰੇ ਨਾਲ ਪ੍ਰੀਤ ਪਾਈ ਹੋਈ ਨਹੀਂ, ਉਹਨਾਂ ਨੂੰ ਤਾਂ ਪਤਾ ਹੀ ਨਹੀਂ। ਬੇਕਦਰੇ ਕਦਰ ਨਹੀਂ ਜਾਣਦੇ, ਜਿਸ ਲਾਗੀ ਪੀਰ ਪ੍ਰਮ ਕੀ ਸੋ ਜਾਣਾ ਜਾਈਏ। ਜਿਨ੍ਹਾਂ ਦੇ ਅੰਦਰ ਉਹ ਪਿਆਰ ਹੈ ਇਹ ਤਾਂ ਉਹੀ ਜਾਣਦੇ ਨੇ। ਸਤਸੰਗ ਜੀ ਉਹ ਤਾਂ ਦਿਨ ਰਾਤ ਅਰਦਾਸਾਂ ਕਰਦੇ ਨੇ, ਕਿਰਪਾ ਕਰੇ। ਕੱਲ੍ਹ ਵੀ ਬੇਨਤੀ ਕੀਤੀ ਸੀ ਨਾ, ਕਿਰਪਾ ਕਰੋ ਦਾਤਾ ਤੇਰਾ ਨੇ ਕਸੂਰ, ਮੇਰੇ ਕਰਮ ਕਰਦੇ ਦੂਰ, ਇੱਕ ਕਰੋ ਅਰਜ ਮਨਜੂਰ, ਨਿਭਜੇ ਤੋੜ ਦਾਤਿਆ, ਤੇਰੇ ਵਿਛੜਿਆਂ ਮਰ ਜਾਵਾਂ ਨਾ ਵਿਛੋੜ ਦਾਤਿਆ। ਉਹ ਤੇ ਇੱਕ ਘੜੀ ਦਾ ਵਿਛੋੜਾ ਵੀ ਝੱਲ ਨਹੀਂ ਸਕਦੇ। ਜਿਵੇਂ ਆਪ ਜੀ ਸੁਣਦੇ ਹੋ ਕਿ ਰਾਮ ਦਿੱਤੇ ਧੋਬੀ ਨੇ ਮਨ ਵਿੱਚ ਆਸਾ ਧਾਰਨ ਕਰ ਲਈ, ਆਸ ਜਾਗ ਪਈ, ਦਰਸ਼ਨਾਂ ਦੀ ਪਿਆਸ ਹੈ, ਚਰਨ ਪਵਾਣੇ ਨੇ ਮੈਂ ਘਰ 'ਚ, ਮੇਰੇ ਘਰ ਮਹਾਰਾਜ ਆਉਣਗੇ, ਗੁਰੂ ਤੇਗ ਬਹਾਦਰ ਸਾਹਿਬ ਚਰਨ ਪਾਉਣਗੇ, ਦਿੱਲੀ ਗਏ ਹੋਏ ਨੇ, ਥੋੜ੍ਹੇ ਦਿਨਾਂ ਨੂੰ ਮਹਾਰਾਜ ਨੇ ਮੋੜ ਆਉਣਾ। ਅਤੇ ਬੜੀ ਉਡੀਕ ਕਰਦਾ, ਮਨ ਵਿੱਚ ਬੜੀ ਪਿਆਸ ਹੈ। ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਭੇਟਾ ਕੀ ਦੇਵੇਂਗੀ, ਘਰ ਵਾਲੀ ਕਹਿਣ ਲੱਗੀ ਖੇਸ ਬਣਾ ਲੈਂਦੀ ਹੈ ਇੱਕ ਸੋਹਣਾ ਜਿਹਾ। ਖੇਸ ਬਣਾਇਆ, ਬੜੀਆਂ ਰੀਝਾਂ ਨਾਲ ਬਣਾਇਆ, ਬੜੇ ਪਿਆਰ ਨਾਲ ਇੱਕ ਇੱਕ ਤੰਦ, ਔਰ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਵਿੱਚ ਇਹ ਮਹਾਰਾਜ ਨੂੰ ਭੇਟਾ ਕਰਨਾ ਹੈ। ਬੜਾ ਸੋਹਣਾ ਇੱਕ ਖੇਸ ਬਣਾਇਆ ਮਹਾਰਾਜ ਵਾਸਤੇ, ਚਾਦਰ, ਇਹ ਭੇਟਾ ਕਰਾਂਗੇ ਤੇ ਬੇਨਤੀ ਕਰੋ ਵੀ ਚਰਨ ਪਾਉਣ ਆਉਣ ਸਾਡੇ ਘਰ। ਕਹਿੰਦੇ ਨੇ ਛੇਵੇਂ ਖਿਮਾ ਕਰਨਾ ਧੰਨ ਗੁਰੂ ਨਾਨਕ ਸਾਹਿਬ ਵਾਹਿਗੁਰੂ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਨੌਵੇਂ ਗੁਰੂ ਨਾਨਕ, ਉਹ ਦਿੱਲੀ ਚਲੇ ਗਏ ਤੇ ਸ਼ਹੀਦੀ ਪ੍ਰਾਪਤ ਕਰ ਗਏ। ਹੁਣ ਆਪਾਂ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਨਾ, ਚੌਵੀ ਨੂੰ ਸ਼ਹੀਦੀ ਦਿਹਾੜਾ ਮਨਾਇਆ, ਤੇ ਸਤਸੰਗ ਜੀ 25 ਤਾਰੀਖ ਨੂੰ ਰਾਮ ਦਿੱਤਾ ਉਡੀਕਾਂ ਕਰਦਾ ਵੀ ਮਹਾਰਾਜ ਦਿੱਲੀ ਗਏ ਨੇ, ਵਾਪਸ ਆਉਣਗੇ, ਤੇ ਕਹਿੰਦਾ ਮੈਂ ਚਰਨ ਪਵਾ ਲੈਣੇ ਨੇ, ਮੈਂ ਬੇਨਤੀ ਕਰਕੇ ਚਰਨ ਪਵਾ ਲੈਣੇ ਨੇ। ਇਹ ਕਹਿੰਦਾ ਮੈਂ ਚਰਨ ਪਵਾ ਲੈਣੇ ਨੇ, ਸਤਿਗੁਰੂ ਸ਼ਹੀਦੀ ਪ੍ਰਾਪਤ ਕਰ ਗਏ। ਉੱਥੇ ਇਹ ਘਰ ਤਿਆਰੀਆਂ ਕਰੀ ਜਾਂਦਾ ਬੈਠਾ, ਮਹਾਰਾਜ ਆਉਣਗੇ, ਮੇਰੇ ਘਰ ਚਰਨ ਪਾਉਣਗੇ, ਮੇਰੇ ਭਾਗ ਜਗਾਉਣਗੇ, ਦਰਸ਼ਨ ਦੇਣਗੇ, ਮਨ 'ਚ ਆਸਾਂ ਲਾਈ ਬੈਠਾ, ਤੇ ਸਤਿਗੁਰੂ ਸ਼ਹੀਦੀ ਪ੍ਰਾਪਤ ਕਰ ਗਏ ਦਿੱਲੀ। ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਚਰਨ ਪਵਾ ਲੈਣੇ ਨੇ, ਜਿਵੇਂ ਮਰਜ਼ੀ ਮੈਂ ਬੇਨਤੀ ਕਰ ਲੈਣੀ ਵਾਪਸੀ 'ਤੇ, ਚਰਨ ਪਵਾਉਣੇ ਨੇ ਜ਼ਰੂਰ। ਤਿਆਰੀਆਂ ਹੋ ਰਹੀਆਂ ਨੇ, ਇੰਨੇ ਨੂੰ ਭਾਈ ਜੈਤਾ ਸੀਸ ਲੈ ਕੇ ਜਾ ਰਿਹਾ, ਸਤਿਗੁਰਾਂ ਦਾ ਲਿਆਇਆ ਦਿੱਲੀ ਤੋਂ ਸੀਸ ਜਾਣਾ ਸੀ ਆਨੰਦਪੁਰ ਸਾਹਿਬ ਰਾਹ ਭੁੱਲ ਗਿਆ ਹਨੇਰੀ ਝੱਖੜ ਚੱਲਦਾ ਹੈ ਰਾਹ ਭੁੱਲਦਾ ਭੁੱਲਦਾ ਰਾਮ ਦਿੱਤੇ ਦੇ ਪਿੰਡ ਤਰਾਵੜੀ ਆ ਗਿਆ ਸਤਨਾਮ
ਸ੍ਰੀ ਵਾਹਿਗੁਰੂ
ਰਾਮ ਦਿੱਤੇ ਦਾ ਪਿੰਡ ਸੀ ਤਰਾਵੜੀ ਤੇ ਤਰਾਵੜੀ ਅੱਜ ਵੀ ਉੱਥੇ ਮਹਾਰਾਜ ਦਾ ਸਥਾਨ ਬਣਿਆ ਹੋਇਆ ਉਹ ਤਰਾਵੜੀ ਜਦੋਂ ਆਪਾਂ ਦਿੱਲੀ ਜਾਂਦੇ ਹਾਂ ਤੇ ਰਾਹ 'ਚ ਆਉਂਦਾ ਕਰਨਾਲ ਦੇ ਕੋਲ ਉਹ ਤਰਾਵੜੀ ਨਗਰ ਹੈ ਹੁਣ ਤੇ ਕਾਫੀ ਵੱਡਾ ਕਸਬਾ ਬਣ ਗਿਆ ਉੱਥੇ ਧੋਬੀ ਕੱਪੜੇ ਧੋ ਰਿਹਾ ਤੇ ਨਾਲੇ ਕੱਪੜੇ ਧੋਵੇ ਤੇ ਨਾਲੇ ਕਹਿੰਦਾ ਮਹਾਰਾਜ ਆਉਣਗੇ ਮਹਾਰਾਜ ਛੇਤੀ ਆ ਜਾਣ ਦਰਸ਼ਨ ਹੋ ਜਾਣ
ਪਿਆਸ ਮਨ ਲਾਗੀ ਦਰਸ਼ ਤੇਰੇ ਕੀ ਪਿਆਸ ਮਨ ਲਾਗੀ ਦਰਸ਼ ਤੇਰੇ
ਦੇ ਸਿਰ ਤੇ ਜਿਉਂਦੇ ਆ ਹਰ ਇੱਕ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਖਾਹਿਸ਼ ਹੁੰਦੀ ਹੈ ਆਸ ਹੁੰਦੀ ਹੈ ਕਿਸੇ ਨੂੰ ਐ ਮੇਰੀ ਕੋਠੀ ਬਣ ਜਾਏ ਕਿਸੇ ਨੂੰ ਐ ਮੇਰੀ ਜ਼ਮੀਨ ਬਣ ਜਾਏ ਮੇਰਾ ਮੁੰਡਾ ਨੌਕਰੀ ਲੱਗ ਜਾਏ ਕਿੰਨੀਆਂ ਆਸਾਂ ਨੇ ਮਨ ਵਿੱਚ ਧੰਨ ਬਾਬਾ ਫਰੀਦ ਜੀ ਦੇ ਮਨ ਵਿੱਚ ਵੀ ਆਸ ਸੀ ਘਰ ਬਾਰ ਛੱਡ ਕੇ ਤੁਰ ਗਏ ਵੈਰਾਗ ਲੱਗ ਗਿਆ ਮਨ ਵਿੱਚ ਛੱਤੀ ਸਾਲ ਰੱਬ ਲੱਭਦੇ ਰਹੇ ਜੰਗਲਾਂ ਚ ਨਾ ਲੱਭਿਆ ਫਿਰਦੇ ਰਹੇ ਆਖਰ ਹੋਇਆ ਕਿ ਕਹਿੰਦੇ ਨੇ ਇੱਕ ਵਾਰੀ ਕਾਂ ਆ ਗਿਆ ਉਹਨੇ ਆ ਕੇ ਮਾਸ ਖਾਣਾ ਸ਼ੁਰੂ ਕਰ ਦਿੱਤਾ ਪੈਰਾਂ ਤੋਂ ਇੰਜ ਲੱਗਦਾ ਵੀ ਬਸ ਮਰਿਆ ਹੀ ਪਿਆ ਕੋਈ ਸਰੀਰ ਹੀ ਪਿਆ ਜਾਨ ਤੇ ਹੈ ਹੀ ਨਹੀਂ ਵਿੱਚ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਹਿ ਕਾਗ ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਤਨ ਸੁੱਕ ਕੇ ਹੱਡਾਂ ਦਾ ਹੋ ਗਿਆ ਪਿੰਜਰਾ ਅਜੇ ਵੀ ਨਾ ਰੱਬ ਬੋੜਿਆ ਸੰਜੀ ਮਾਰੇ ਪੜਿਆ ਕਰਦੇ ਸੀ ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ ਕਹਿੰਦੇ ਨੇ ਮਾਸ ਖਾਂਦਾ ਗਿਆ ਕਾਂ ਬਾਬਾ ਫਰੀਦ ਜੀ ਨੇ ਕੁਝ ਨਹੀਂ ਆਖਿਆ ਉੱਪਰ ਨੂੰ ਆ ਰਿਹਾ कोई गल नहीं, जदों आई ना अखां दी वारी, अखां दी अखां दी वारी आई, बाबा फरीद जी कहिंदे कावां मेरियां अखां नूं ना कुछ आखी, इत्थे ना वेखी किते ठोंग मार दे, कागा करग ढंडोलिया सगला खाया मास सारा मास ते खा गया, कागा करग ढंडोलिया सगला खाया मास, पर मेरी बेनती सुन लै, ए दोए नैनो हो मत छू हो, मेरी अखां नूं ना छेड़ी, क्यों फिर देखण की आस, ओए कामा मेरियां अखां ना छेड़ क्यों, आस वे कागा मैनू प्यारे दे मिलण दी, आस वे कागा मैनू प्यारे दे मिलण दी,
आस वे कागा मैनू प्यारे दे मिलण दी, आस वे कागा मैनू प्यारे दे मिलण दी,
कागा करंग टंडोलिया सगला खाया मास, ए दोए नैनो मत छूहो, फिर देखण की आस, आस है जिंदगी विच हर किसी की कोई ना कोई आस हुंदी है, पर कोई विरला जिन्हों गुरु नानक के दर्शनां की आस लग जाए खुशतना
श्री वाहिगुरु,
रब दे प्यारियां दे दर्शन करन दी मन विच प्यास लग जाए, आस ते हर कोई हर किसी दी है, पर कोई कोई विरला विरला गुरमुख हुंदा है, हो जा हुण अरदासां करदा है राम दित्ता, भाई जैता टोकरी निकी जी विच सीस ते उत्ते रखिया कपड़ा, एक झाड़ी दे ओले लुक गया भी धोबी कपड़े धोंदा कि ते मैनूं वेख ना ले, कहिंदे ने उसे झाड़ी दे उत्ते कपड़े पाउण वास्ते आ गया राम दित्ता, उसे झाड़ी ते जदों वेख्या लुकिया होया जैते नूं पछाण लिया, वह भी जांदा सी महाराज कोल, ते जैता महाराज दा सेवादार सी, वी इह ते उत्थे खलोता हुंदा महाराज दे कोल, तूं ओह नहीं जिहड़ा महाराज कोल खलोता हुंदा, कहिंदे हां, फिर ते कहिंदा बण गई गल, काहदी लै हुण तूं मेरे वास्ते मेरी बेनती महाराज नूं करी, मैनूं हुण विचोला लभ गया, मेरे घर महाराज दे चरण पवा दी, गुरु तेग बहादुर साहिब दिल्ली गए हुए ने, वापसी ते चरण पवा दी, जदों चरणा की गल की उहदा ते सीस गोच लई बैठा, जेते कोल ते सीस है महाराज, उहनां दे चरण पाउण की बेनती करदा है राम दित्ता, जेते दीआं ताहां निकल गईआं, उच्ची उच्ची रोण लग पिया, राम दित्ता कहिंदा की हो गया, तू रोना क्यों है, की हो गया ਕਿਵੇਂ ਦੱਸੇ, ਔਖਾ ਦੁੱਖਾ ਵਿਛੋੜੇ ਦਾ, ਰੋਵੇ ਰਾਮ ਕਾਲਾ ਭਇਆ, ਸੀਤਾ ਲਖਮਣ ਵਿਛੜ ਗਏ,
ਕਹਿੰਦੇ ਵਿਛੋੜੇ ਦੇ ਵਿੱਚ ਤੇ ਰਾਮ ਜੀ ਨੂੰ ਵੀ ਰੋਣਾ ਪੈ ਗਿਆ। ਸਤਨਾਮ
ਸ੍ਰੀ ਵਾਹਿਗੁਰੂ।
ਇੱਥੇ ਇੱਕ ਬੇਨਤੀ ਕਰਜਾਂ ਛੋਟੀ ਜੀ, ਦੁਨੀਆਂ ਇੱਕ ਵਿਛੋੜੇ ਦੀ ਗੱਲ ਕਰਦੀ। ਧੰਨ ਦਸ਼ਮੇਸ਼ ਪਿਤਾ ਸਾਡੇ ਬਾਪੂ ਦਾ, ਸਾਡੇ ਪਿਤਾ ਦਾ ਜੀਵਨ ਤੇ ਭਰਿਆ ਹੀ ਵਿਛੋੜਿਆਂ ਨਾਲ ਪਿਆ। ਸਾਰਾ ਹੀ ਜੀਵਨ ਵਿਛੋੜਿਆਂ ਦਾ ਹੀ ਭਰਿਆ। ਪੌਣੇ 9 ਸਾਲ ਦੀ ਉਮਰ ਚ ਪਿਤਾ ਦਾ ਵਿਛੋੜਾ, ਫਿਰ ਘਰ ਦਾ, ਫਿਰ ਸਾਧ ਸੰਗਤ ਜੀ ਪਟਨਾ ਸਾਹਿਬ ਛੱਡਿਆ, ਆਨੰਦਪੁਰ ਸਾਹਿਬ ਛੱਡਿਆ, ਆਪਣੇ ਲਾਲਾਂ ਦਾ ਵਿਛੋੜਾ, ਆਪਣੀ ਮਾਂ ਦਾ ਵਿਛੋੜਾ, ਪ੍ਰਾਣਾਂ ਤੋਂ ਪਿਆਰੇ ਸਿੰਘਾਂ ਦਾ ਵਿਛੋੜਾ, ਸਾਰਾ ਜੀਵਨ ਹੀ ਵਿਛੋੜਿਆਂ ਦਾ ਭਰਿਆ। ਕਿਵੇਂ ਦੱਸੇ ਹੁਣ?
ਬੁਰਾ ਦੁੱਖ ਹੈ ਵਿਛੋੜੇ ਵਾਲਾ, ਚੱਲਿਆ ਨਾ ਗਿਆ ਰਾਮ।
ਤੈਨੂੰ ਬੈਠਿਆਂ ਵੇਖਿਆ ਤੇ ਰਾਮ ਦਿੱਤਾ, ਕਹਿਣ ਲੱਗਾ ਹੁਣ ਕਿਰਪਾ ਹੋ ਜਾਏਗੀ, ਮੇਰੇ ਘਰ ਚਰਨ ਪਵਾ ਦੇ ਸਤਿਗੁਰਾਂ ਦੇ। ਧੰਨ ਭਾਗ ਮੈਨੂੰ ਤੇਰੇ ਦਰਸ਼ਨ ਹੋ ਗਏ ਨੇ। ਮੈਂ ਵੀ ਸੋਚਦਾ ਸੀ ਕੋਈ ਵਿਚੋਲਾ ਹੋਵੇ ਤੇ ਮੈਨੂੰ ਮਹਾਰਾਜ ਤੱਕ ਪਹੁੰਚਾ ਦੇਵੇ। ਜਦੋਂ ਸੁਣਿਆ ਤੇ ਜੈਤੇ ਦੀਆਂ ਧਾਹਾਂ ਨਿਕਲ ਗਈਆਂ। ਜਿਹੜੇ ਮਹਾਰਾਜ ਦੀ ਗੱਲ ਕਰਦਾ ਉਹਨਾਂ ਦਾ ਸੀਸ ਤੇ ਗੋਦ ਚ ਲਈ ਬੈਠਾ ਜੈਤਾ। ਮਹਾਰਾਜ ਕਹਿਣ ਲੱਗੇ, ਭਾਈ ਜੈਤਾ ਕਹਿਣ ਲੱਗਾ, ਰਾਮ ਦਿੱਤਿਆ ਕਰ ਲੈ ਤਿਆਰੀ। ਫਿਰ ਮਹਾਰਾਜ ਤਿਆ ਵੀ ਗਏ। ਕੀ ਪਤਾ ਸੀ ਜਦੋਂ ਮਹਾਰਾਜ ਜੀ ਇੰਗਲੈਂਡ ਗਏ ਨੇ, ਕਈ ਉਸ ਵੇਲੇ ਵੀ ਬਹੁਤ ਪ੍ਰੇਮੀ ਹੋਣਗੇ ਜਿਹੜੇ ਕਹਿਣਗੇ ਸੰਤ ਮਹਾਰਾਜ ਜਦੋਂ ਵਾਪਸ ਆਉਣਗੇ ਤੇ ਅਸੀਂ ਚਰਨ ਪਵਾਵਾਂਗੇ, ਅਸੀਂ ਬੇਨਤੀ ਕਰਕੇ ਆਪਣੇ ਪਿੰਡ 'ਚ ਲਿਆਵਾਂਗੇ, ਅਸੀਂ ਮਹਾਂਪੁਰਸ਼ਾਂ ਦੇ ਦੀਵਾਨ ਲਵਾਵਾਂਗੇ। ਕੋਈ ਪਤਾ ਸੀ ਵੀ ਉਹਨਾਂ ਨੇ ਉੱਥੇ ਹੀ ਭਾਣਾ ਵਰਤਾ ਦੇਣਾ। ਭਾਈ ਜੈਤਾ ਕਹਿਣ ਲੱਗਾ, ਰਾਮ ਦਿੱਤੇ ਚੱਲ ਤਿਆਰੀ ਕਰ ਲੈ।
ਤੈਨੂੰ ਦੇਣ ਦਿਦਾਰੇ ਆਏ ਨੇ, ਪਰ ਗੁਰਾਂ ਨੇ ਰੂਪ ਹੋਰ ਧਾਰਿਆ। ਅੱਜ ਦੇਣ ਦਿਦਾਰੇ ਆਏ ਨੇ, ਗੁਰਾਂ ਨੇ ਰੂਪ ਹੋਰ ਧਾਰਿਆ। ਪਿਤਾ ਕਿੱਥੇ ਨੇ ਮਹਾਰਾਜ? ਉਸੇ ਸਮੇਂ ਜੈਤੇ ਨੇ ਟੋਕਰੀ ਵਿੱਚ ਰੱਖਿਆ ਸੀਸ ਮਹਾਰਾਜ ਦਾ, ਉੱਤੋਂ ਕੱਪੜਾ ਚੁੱਕਤਾ। ਜਦੋਂ ਉੱਤੋਂ ਕੱਪੜਾ ਚੁੱਕਿਆ ਤੇ ਰਾਮ ਦਿੱਤੇ ਦੀਆਂ ਧਾਹਾਂ ਨਿਕਲ ਗਈਆਂ ਵੇਖ ਕੇ ਮਹਾਰਾਜ ਦਾ ਸੀਸ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ। ਧ੍ਰਿਗ ਜੀਵਨ ਸੰਸਾਰ ਤੰਕੈ ਪਾਛੈ ਜੀਵਨ। ਜਰਾ ਧਿਆਨ ਦਿਓ ਗੁਰਮੁਖੋ, ਵਿਛੋੜਾ ਤੇ ਬੱਚੇ ਦਾ ਝੱਲਣਾ ਔਖਾ ਹੈ। ਵਿਛੋੜਾ ਤੇ ਪਿਓ ਦਾ ਨਹੀਂ ਝੱਲਿਆ ਜਾਂਦਾ, ਵਿਛੋੜਾ ਮਾਂ ਦਾ ਨਹੀਂ ਝੱਲਿਆ ਜਾਂਦਾ। ਜਿਹਦੇ ਨਾਲ ਕਿਸੇ ਰੱਬ ਦੇ ਪਿਆਰੇ ਨਾਲ ਪ੍ਰੇਮ ਪੈ ਜਾਣ, ਉਹਦਾ ਵਿਛੋੜਾ ਤੇ ਇਹਦੇ ਨਾਲੋਂ ਲੱਖਾਂ ਗੁਣਾ ਜ਼ਿਆਦਾ ਤੰਗ ਕਰਦਾ। ਆਖੋ ਸਤਨਾਮ। ਵਿਛੋੜਾ ਨਾ ਰੱਬ ਕਰੇ ਕਿਸੇ ਦਾ ਪੁੱਤ ਚੱਲਿਆ ਜਾਂਦਾ। ਜਦੋਂ ਵੀ ਮਾਂ ਕਿਸੇ ਨੂੰ ਘੋੜੀ ਤੇ ਚੜ੍ਹੇ ਨੂੰ ਵੇਖਦੀ ਤੇ ਉਹਨੂੰ ਆਪਣੇ ਪੁੱਤਰ ਦੀ ਯਾਦ ਆਉਂਦੀ, ਮੇਰਾ ਪੁੱਤ ਅੱਜ ਹੁੰਦਾ ਤੇ ਉਹ ਵੀ ਘੋੜੀ ਚੜ੍ਹਦਾ। ਨਾ ਰੱਬ ਕਰੇ ਕਿਸੇ ਦੀ ਸੁੱਖਾਂ ਲੱਦੀ ਭੈਣ ਵਿਛੜ ਗਈ ਹੋਵੇ। ਜਦੋਂ ਰੱਖੜੀ ਦਾ ਦਿਨ ਹੁੰਦਾ ਤੇ ਆਪਣੀ ਭੈਣ ਦੀ ਯਾਦ ਆਉਂਦੀ, ਭਰਾ ਤੁਰ ਗਿਆ ਹੋਵੇ ਤੇ ਭੈਣ ਨੂੰ ਆਪਣੇ ਭਰਾ ਦੀ ਯਾਦ ਆਉਂਦੀ, ਅੱਜ ਮੇਰਾ ਵੀਰ ਹੁੰਦਾ ਮੈਂ ਰੱਖੜੀ ਬੰਨਦੀ। ਨਾ ਰੱਬ ਕਰੇ ਕਿਸੇ ਦਾ ਪਿਤਾ ਚੱਲਿਆ ਗਿਆ ਹੋਵੇ, ਪੱਲਾ ਫੜਾਉਣ ਦੀ ਵਾਰੀ ਆਉਂਦੀ ਤੇ ਵਿਛੜੇ ਪਿਤਾ ਦੀ ਯਾਦ ਆਉਂਦੀ। ਨਾ ਰੱਬ ਕਰੇ ਕਿਸੇ ਦੀ ਮਾਂ ਤੁਰ ਗਈ ਹੋਵੇ, ਪਾਣੀ ਵਾਰਨ ਵੇਲੇ ਮਾਂ ਦੀ ਥਾਂ ਤੇ ਗਾਂ ਚਾਚੀ ਖਲੋਤੀ ਹੋਵੇ ਤੇ ਆਪਣੀ ਵਿਛੜੀ ਮਾਂ ਦੀ ਯਾਦ ਆਉਂਦੀ। ਇਸੇ ਤਰ੍ਹਾਂ ਲੋਕ ਸਿਰ ਤੇ ਹੱਥ ਰਖਾਉਂਦੇ ਨੇ, ਮੱਥੇ ਟੇਕਦੇ ਨੇ, ਕਿਸੇ ਦੇ ਮਹਾਂਪੁਰਸ਼ ਚਲੇ ਗਏ ਹੋਣ ਤੇ ਉਦੋਂ ਆਪਣੇ ਮਹਾਂਪੁਰਖਾਂ ਦੀ ਯਾਦ। ਕਿਵੇਂ ਭੁੱਲ ਸਕਦਾ ਭਾਈ? ਵਿਛੋੜਾ ਤੇ 20 ਸਾਲ ਹੋ ਗਏ ਹੁਣ ਪੁੱਤ ਗਏ ਨੂੰ ਉਹ ਕਿਵੇਂ ਭੁੱਲ ਜਾਏਗਾ? 20 ਸਾਲ ਹੋ ਗਏ ਪਿਓ ਗਏ ਨੂੰ ਕਿਵੇਂ ਭੁੱਲ ਜਾਏਗਾ? 20 ਸਾਲ ਹੋ ਗਏ ਭੈਣ ਗਈ ਨੂੰ ਕਿਵੇਂ ਭੁੱਲ ਜਾਏਗਾ? 20 ਸਾਲ ਹੋ ਗਏ ਮਾਂ ਗਈ ਨੂੰ ਕਿਵੇਂ ਭੁੱਲ ਜਾਏਗਾ? ਰੱਬ ਦੇ ਪਿਆਰਿਆਂ ਨੂੰ ਯੁੱਗ ਲੰਘ ਜਾਣ, ਦੁਨੀਆ ਫਿਰ ਵੀ ਨਹੀਂ ਭੁੱਲਦੀ। ਆਖੋ ਸਤਨਾਮ। ਪਰ ਹਾਂ, ਪ੍ਰੀਤ ਪਾਉਂਦਾ ਕੋਈ ਵਿਰਲਾ ਵਿਰਲਾ। ਪ੍ਰੀਤ ਹੁੰਦੀ ਕਿਸੇ ਵਿਰਲੇ ਵਿਰਲੇ ਦੀ। ਸਾਧ ਸੰਗਤ ਜੀ, ਜਦੋਂ ਰਾਮ ਦਿੱਤੇ ਨੇ ਵੇਖਿਆ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ, ਧ੍ਰਿਗ ਜੀਵਨ ਸੰਸਾਰ ਤੰਕੈ ਪਾਛੈ ਜੀਵਨ। ਕਿਆ ਆਨੰਦ ਹੈ, ਨਿੱਕੇ ਨਿੱਕੇ ਤੂੰ ਪਾਲੇ ਸੀ, ਅਸੀਂ ਰੁਲਦੇ ਫਿਰਦੇ ਸੰਭਾਲੇ ਸੀ, ਰੁਲਦਿਆਂ ਫਿਰਦਿਆਂ ਨੂੰ ਸੰਭਾਲਿਆ ਸੀ ਮਹਾਰਾਜ। ਨਾਲੇ ਰਾਮ ਦਿੱਤਾ ਰੋਵੇ ਤੇ ਨਾਲੇ ਪਹਿਲਾਂ ਮਰ ਜਾਂਦੇ ਜੀ ਆਪਣੇ ਪਿਆਰੇ ਨਾਲੋਂ, ਪਹਿਲਾਂ ਮਰ ਜਾਂਦਾ ਜੀ ਆਪਣੇ ਪਿਆਰੇ ਨਾਲੋਂ,
ਪਹਿਲਾਂ ਮਰ ਜਾਂਦਾ ਜੀ ਆਪਣੇ ਪਿਆਰੇ ਨਾਲੋਂ, ਪਹਿਲਾਂ ਮਰ ਜਾਂਦੇ ਜੀ ਆਪਣੇ ਪਿਆਰੇ।
ਸੀਸ ਮਹਾਰਾਜ ਦਾ ਘਰ ਲੈ ਗਏ। ਘਰ ਵਾਲੀ ਉਡੀਕਾਂ ਕਰਦੀ ਹੈ, ਕਹਿੰਦੀ ਜੀ ਤੁਸੀਂ ਗਏ ਨਹੀਂ ਅਜੇ ਮਹਾਰਾਜ, ਕੀ ਪਤਾ ਆ ਜਾਣ ਵਾਪਸ, ਪਤਾ ਕਰੋ, ਕਿਸੇ ਨੂੰ ਭੇਜੋ, ਪਤਾ ਮੰਗਾਓ। ਰਾਮ ਦਿੱਤਾ ਕਹਿਣ ਲੱਗਾ ਭਾਗਵਾਨ ਨੇ ਮਹਾਰਾਜ ਤੇ ਆ ਗਏ। ਆ ਗਏ ਕਿੱਥੇ ਨੇ? ਆ ਗਏ ਬਸ ਛੇਤੀ ਕਰ। ਦਿਲ ਤੇ ਰੱਖਿਆ ਪੱਥਰ ਘਰ ਵਾਲੀ, ਛੇਤੀ ਛੇਤੀ ਅੰਦਰ ਗਈ, ਮੰਜਾ ਲੱਗ ਗਈ ਵਿਛਾਉਣ ਵੀ ਇੱਥੇ ਬੈਠਣਗੇ।
ਭਾਗਵਾਨ ਨੇ ਮੰਜੇ ਦੀ ਲੋੜ ਨਹੀਂ, ਮੰਜੇ ਦੀ ਲੋੜ ਨਹੀਂ। ਕਿੱਥੇ ਬੈਠਣਗੇ, ਕਿੱਥੇ ਨੇ ਮਹਾਰਾਜ? ਜੈਤਾ ਅੰਦਰ ਆ ਗਿਆ, ਸੀਸ ਤੋਂ ਕੱਪੜਾ ਚੁੱਕਿਆ, ਧਾਹਾਂ ਲੱਗ ਪਈ ਮਾਰਨ। ਰਾਮ ਦਿੱਤਾ ਤੇ ਉਹਦੇ ਘਰ ਵਾਲੀ ਬੀਬੀ ਹੱਥ ਜੋੜੇ ਹੋਏ ਨੇ, ਸੀਸ ਧੜ ਤੋਂ ਜੁਦਾ ਵੀ ਹੋ ਗਿਆ, ਫਿਰ ਵੀ ਆਪਣੇ ਪਿਆਰਿਆਂ ਦੀ ਭਾਵਨਾ ਪੂਰੀ ਕਰਨ ਵਾਸਤੇ ਆ ਗਏ ਮਹਾਰਾਜ। ਕਿੱਥੋਂ ਲੱਭਾਂਗੇ ਇਹੋ ਜਿਹਾ ਗੁਰੂ? ਕਹਿੰਦੇ ਨੇ ਜਦੋਂ ਸੰਤ ਜੀ ਮਹਾਰਾਜ ਦਾ ਬਕਸਾ ਜਲ ਪ੍ਰਵਾਹ ਹੋ ਗਿਆ ਸੀ ਨਾ ਸਰੀਰ, ਇੱਕ ਪ੍ਰੇਮੀ ਉਹਨੇ ਜਾ ਕੇ ਅਰਜ ਕੀਤੀ ਸੀ ਬਾਰਿਸ਼। ਕਹਿੰਦੇ ਉਦਣ ਸਾਰੀ ਦੁਨੀਆ ਤੇ ਰੋਂਦੀ ਸੀ, ਉਦਣ ਧਰਮ ਰਾਜਾ ਵੀ ਰੋਂਦਾ ਸੀ, ਉਦਣ ਇੰਦਰ ਦੇਵਤਾ ਵੀ ਰੋਂਦਾ ਸੀ। ਆਖੋ ਸਤਨਾਮ। ਆਏ ਸਾਲ ਮਹਾਂਪੁਰਖਾਂ ਦੀ ਬਰਸੀ ਤੇ ਹੁਣ ਵੀ ਬਾਰਿਸ਼ ਹੁੰਦੀ। ਕਹਿੰਦੇ ਉੱਪਰੋਂ ਆਕਾਸ਼ ਵਿੱਚੋਂ ਵੀ ਝੜੀ ਲੱਗੀ ਪਈ ਹੈ, ਉਹ ਝੜੀ ਨਾਲੋਂ ਕਿਤੇ ਜ਼ਿਆਦਾ ਮਹਾਂਪੁਰਸ਼ਾਂ ਦੇ ਪਿਆਰਿਆਂ ਦੀਆਂ ਅੱਖਾਂ ਚੋਂ ਝੜੀਆਂ ਲੱਗੀਆਂ ਪਈਆਂ ਨੇ। ਆਖੋ ਸਤਨਾਮ। ਅੱਖਾਂ ਚੋਂ ਵੀ ਇਹ ਝੜੀਆਂ, ਜਿਵੇਂ ਝੜੀ ਰੁਕਦੀ ਨਹੀਂ ਨਾ ਹੁੰਦੀ, ਝੜੀ ਉਸੇ ਨੂੰ ਕਹਿੰਦੇ ਜਿਹੜੀ ਚਾਰ ਚਾਰ ਪੰਜ ਪੰਜ ਦਿਨ ਦਸ ਦਸ ਦਿਨ ਚੱਲਦੀ ਰਵੇ। ਮਹਾਂਪੁਰਸ਼ਾਂ ਦੇ ਜਿਹੜੇ ਪਿਆਰ ਵਾਲੇ ਨੇ ਨਾ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਸੱਚਮੁੱਚ ਅੰਦਰੋਂ ਪ੍ਰੀਤ ਪਾਈ, ਉਹ ਦਿਨ ਕਿਹੜਾ ਜਿੱਦਣ ਉਹਨਾਂ ਦੀਆਂ ਅੱਖਾਂ ਚੋਂ ਮਹਾਂਪੁਰਖਾਂ ਨੂੰ ਯਾਦ ਕਰਕੇ ਵੈਰਾਗ ਦਾ ਜਲ ਨਹੀਂ ਆਉਂਦਾ, ਉਹ ਦਿਨ ਕਿਹੜਾ? ਹਰ ਰੋਜ਼। ਅੱਜ ਸਾਧ ਸੰਗਤ ਜੀ 29-30 ਸਾਲ ਹੋ ਗਏ, ਉਹ ਦਿਨ ਆਇਆ ਹੀ ਨਹੀਂ ਇਹੋ ਜਿਹਾ ਜਿੱਦਣ ਉਹਨਾਂ ਨੂੰ ਯਾਦ ਕਰਕੇ ਅੱਖਾਂ ਚੋਂ ਪਾਣੀ ਨਾ ਆਇਆ ਹੋਵੇ। ਇਹੋ ਜਿਹੀ ਝੜੀ ਨਹੀਂ ਜੇ ਲੱਗਣੀ ਆ, ਆਖੋ ਸਤਨਾਮ। ਉਹ ਝੜੀ ਤੇ 5-4 ਦਿਨ ਦੀ ਹੁੰਦੀ, 10 ਦਿਨ ਦੀ ਹੁੰਦੀ, ਉਹ ਤੇ ਫਿਰ ਇਹੋ ਜਿਹੀਆਂ ਝੜੀਆਂ ਲੱਗਦੀਆਂ ਜਿਹੜੀਆਂ ਕਈ ਜਿੰਨਾ ਚਿਰ ਜ਼ਿੰਦਗੀ ਰਹੇਗੀ ਉਹ ਝੜੀਆਂ ਵੀ ਲੱਗਦੀਆਂ ਰਹਿਣਗੀਆਂ, ਉਹਨਾਂ ਦੀਆਂ ਯਾਦਾਂ ਵੀ ਆਉਂਦੀਆਂ। ਉਹ ਖਿੱਚ, ਇਹ ਪਿਆਰ ਹੀ ਐਸਾ। ਧਿਆਨ ਦਿਓ, ਰਾਮ ਦਿੱਤਾ ਤੇ ਉਹਦੇ ਘਰ ਵਾਲੀ ਬੀਬੀ ਮਹਾਰਾਜ ਦੇ ਸੀਸ ਵੱਲ ਤੱਕਦੇ ਨੇ, ਨਾਲੇ ਰੋਂਦੇ ਨੇ। ਜੈਤਾ ਕਹਿੰਦਾ ਮੈਨੂੰ ਨਹੀਂ ਸੀ ਪਤਾ ਵੀ ਮੈਂ ਜਾਣਾ ਕਿਤੇ ਹੋਰ ਸੀ, ਰਾਹ ਭੁੱਲ ਕੇ ਮੈਂ ਤਰਾਵੜੀ ਕਿਉਂ ਆ ਗਿਆ? ਸਤਨਾਮ। ਮਹਾਰਾਜ ਸੀਸ ਚੱਲਿਆ ਵੀ ਗਿਆ, ਦਰਸ਼ਨ ਦੇਣ ਆ ਗਏ। ਇੱਕ ਪ੍ਰੇਮੀ ਨੇ ਜਾ ਕੇ ਬੇਨਤੀ ਕੀਤੀ ਭਗੌਰ ਸਾਹਿਬ, ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਧਾਹਾਂ ਮਾਰਦਾ। ਕਹਿੰਦੇ ਨੇ ਮਹਾਂਪੁਰਖਾਂ ਦਾ ਬਰਸਾ ਬਕਸਾ ਸੀ ਜਿਹੜਾ ਸਰੀਰ ਵਾਲਾ, ਇੱਕਦਮ ਚਿਹਰੇ ਵਾਲਾ ਪਾਸਾ ਉੱਪਰ ਆ ਗਿਆ ਸੀ, ਦਰਸ਼ਨ ਕੀਤੇ ਉਹ ਬਕਸਾ ਫਿਰ ਮੁੜ ਕੇ ਨਹੀਂ ਆਇਆ ਉੱਪਰ, ਸਰੀਰ ਮਹਾਰਾਜ ਦਾ। ਕਿੱਥੇ ਚਲੇ ਗਏ? ਸੱਚ ਖੰਡ ਵਾਸੀ ਪਿਆਰਾ, ਸੱਚ ਖੰਡ ਪਹੁੰਚ ਗਿਆ, ਸੱਚ ਖੰਡ ਵਾਸੀ ਪਿਆਰਾ, ਸੱਚ ਖੰਡ ਪਹੁੰਚ ਗਿਆ,
ਸੱਚ ਖੰਡ ਵਾਸੀ ਪਿਆਰਾ, ਸੱਚ ਖੰਡ ਪਹੁੰਚ ਗਿਆ, ਸੱਚ ਖੰਡ ਵਾਸੀ ਪਿਆਰਾ, ਸੱਚ ਖੰਡ ਪਹੁੰਚ ਗਿਆ।
ਘਰ ਵਾਲੀ ਕਹਿੰਦੀ ਜੀ ਮੈਨੂੰ ਇਹ ਦੱਸੋ ਵੀ ਆਹ ਜਿਹੜਾ ਮੇਰੇ ਕੋਲ ਖੱਦਰ ਦਾ ਖੇਸ ਮੈਂ ਬਣਾਇਆ ਸੀ ਬੜੀਆਂ ਰੀਝਾਂ ਨਾਲ, ਇਹਦਾ ਮੈਂ ਕੀ ਕਰਾਂ? ਰਾਮ ਦਿੱਤਾ ਕਹਿੰਦਾ ਲੈ ਅੰਦਰੋਂ, ਅੰਦਰੋਂ ਲੈ ਆਂਦਾ ਖੱਦਰ ਦਾ ਖੇਸ, ਉਹਨੂੰ ਲੀਰਾਂ ਲੀਰਾਂ ਕਰਕੇ ਨਾ ਉਹਦੀਆਂ ਮਰਦ ਦੇ ਸੀਸ ਦੇ ਆਲੇ ਦੁਆਲੇ ਲਪੇਟਣ ਲੱਗ ਪਿਆ। ਰਾਮ ਦਿੱਤਾ ਭੇਟਾ ਜੂ ਕਰਨਾ ਸੀ, ਸਾਰੇ ਸੀਸ ਦੇ ਆਲੇ ਦੁਆਲੇ ਲਪੇਟ ਦਿੱਤਾ, ਥੋੜੀ ਜੀ ਲੀਰ ਲੈ ਗਈ, ਉਹਨੂੰ ਡੰਡੇ ਨਾਲ ਬੰਨ ਲਿਆ ਇੱਕ ਛੋਟੀ ਜੀ ਸੋਟੀ ਨਾਲ। ਸਾਰੀ ਰਾਤ ਰਾਮ ਦਿੱਤਾ ਨਹੀਂ ਸੁੱਤਾ, ਜੈਤਾ ਕੋਲ ਬੈਠਾ ਸ਼ਬਦ ਪੜ੍ਹਦਾ ਰਿਹਾ ਘਰ ਵਾਲੀ ਬੀਬੀ। ਰਾਮ ਦਿੱਤਾ ਸਾਰੀ ਰਾਤ ਨਾਲੇ ਰੋਈ ਗਿਆ ਨਾਲੇ ਚੌਰ ਕਰੀ ਗਿਆ, ਕਹਿੰਦਾ ਇਸ ਸੀਸ ਤੇ ਚੌਰ ਹੁੰਦਾ ਸੀ। ਆਖੋ ਸਤਨਾਮ। ਮਹਾਰਾਜ ਦੇ ਸੀਸ ਤੇ ਚੌਰ ਹੁੰਦਾ ਸੀ, ਸਾਰੀ ਰਾਤ ਚੌਰ ਕਰੀ ਗਿਆ ਮਹਾਰਾਜ ਦੇ ਸੀਸ ਦੇ ਉੱਤੇ, ਤੇ ਸਵੇਰ ਹੋਈ ਲੱਗੇ ਜਾਣ। ਜਦੋਂ ਲੱਗੇ ਨਾ ਜਾਣ, ਤਾਹਾਂ ਲੱਗ ਪਏ ਮਾਰਨ ਦੋਵੇਂ ਜਣੇ ਨਾਲੇ ਸਾਹਮਣੇ ਖੜ ਕੇ ਮਹਾਰਾਜ ਦੇ ਸੀਸ ਦੇ ਗਲ ਚ ਪਾ ਲਏ ਪੱਲੇ ਤੇ ਬੇਨਤੀਆਂ ਕਰਦੇ ਨੇ ਹੁਣ ਕਦੋਂ ਮਿਲੋਗੇ ਜੀ ਕਲ ਯੁਗ ਨੇੜੇ ਆਉਂਦਾ ਜਾਂਦਾ ਹੁਣ ਕਦੋਂ ਮਿਲੋਗੇ ਜੀ ਸੰਗਤ ਵਿੱਚੋਂ ਰੰਗਤ ਚੜ੍ਹਦੀ ਪਿਆਰਿਓ ਨਾ ਕੋਈ ਇਤਿਹਾਸ ਪੜ੍ਹ ਕੇ ਹੀ ਨਾ ਇਕੱਲਾ ਸੁਣ ਕੇ ਹੀ ਇਹ ਰੰਗ ਉਦੋਂ ਚੜ੍ਹੇਗਾ ਜਦੋਂ ਰੱਬ ਦੇ ਕਿਸੇ ਪਿਆਰੇ ਦੀ ਸੰਗਤ ਕਰਾਂਗੇ ਇਹ ਬਖਸ਼ਿਸ਼ ਉੱਥੋਂ ਮਿਲਦੀ ਸੋ ਸਾਰੀ ਰਾਤ ਸਤਿਗੁਰਾਂ ਦੇ ਸੀਸ ਤੇ ਉਹ ਕੱਪੜੇ ਦਾ ਹੀ ਚੌਰ ਕਰਦਾ ਰਿਹਾ ਤੇ ਸਵੇਰੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ ਮੋਹਿ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ ਇਸੇ ਤਰ੍ਹਾਂ ਦੇ ਪਿਆਰ ਅੱਜ ਮੈਂ ਵੇਖਿਆ ਉਹਨਾਂ ਦੇ ਮਨ 'ਚ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਕਿਸੇ ਦਾ ਮਨ ਕਿਤੇ ਜੁੜਿਆ ਕਿਸੇ ਦਾ ਕਿਤੇ ਜੁੜਿਆ ਆਪੋ ਆਪਣੀ ਭਾਵਨਾ ਹੁੰਦੀ ਮਹਾਰਾਜ ਇਸੇ ਤਰ੍ਹਾਂ ਬਖਸ਼ਿਸ਼ ਰੱਖਣ ਜੋੜਿਆ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਰ ਜਿਨ੍ਹਾਂ ਨੇ ਵਿੱਚੇ ਵਾਲਾ ਵਿਚਾਲੜਾ ਓਹਲਾ ਚੁੱਕਿਆ ਹੋਵੇ ਨਾ ਵਿੱਚ ਓਹਲਾ ਜਿਹੜਾ ਵਿਚੜਾ ਓਹਲਾ ਚੁੱਕ ਦਿੱਤਾ ਜਿਨ੍ਹਾਂ ਨੇ ਉਹ ਕਿਵੇਂ ਭੁੱਲ ਸਕਦੇ ਨੇ ਸਤਿਸੰਗ ਜੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਇਹ ਦੋ ਦਿਨ ਦਾ ਮਹਾਨ ਸਮਾਗਮ ਆਪਾਂ ਸਾਰਿਆਂ ਨੇ ਆਨੰਦ ਮਾਣਿਆ ਪਹਿਲੀ ਬੇਨਤੀ ਤੇ ਤੁਹਾਡੇ ਚਰਨਾਂ 'ਚ ਇਹ ਹੈ ਕਿ ਇੰਨਾ ਸਮਾਂ ਪਿਆਰ ਦਾ ਸਬੂਤ ਦਿੱਤਾ ਹੁਣ ਆਪ ਜੀ ਨੇ ਕਾਹਲ ਨਹੀਂ ਕਰਨੀ ਵੀਰ ਭਰਾ ਭੈਣਾਂ ਜਿੰਨਾ ਚਿਰ ਬੈਠਣ ਦੀ ਕਿਰਪਾਲਤਾ ਕਰੋ ਕੋਈ ਸਟੇਜ ਤੇ ਮਾਇਆ ਲੈ ਕੇ ਨਾ ਆਓ ਅਜੇ ਜਿੰਨਾ ਚਿਰ ਸਤਿਗੁਰੂ ਇੱਥੇ ਨੇ ਜਿੰਨਾ ਚਿਰ ਮਹਾਰਾਜ ਨਿਜ ਅਸਥਾਨਾਂ ਵੱਲ ਪ੍ਰਸਥਾਨ ਨਹੀਂ ਨਾ ਹੁੰਦੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਨਹੀਂ ਜਾਣਾ ਥੰਮ ਹੁੰਦੇ ਨੇ ਰੱਬ ਦੇ ਪਿਆਰੇ ਥੰਮ ਬੜੇ ਮਹਾਂਪੁਰਸ਼ ਉਹਨਾਂ ਤੋਂ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਤੋਂ ਦਾਸ ਨੇ ਸੰਗਤ ਕੀਤੀ ਹੈ ਸੰਤ ਜੀ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਥੋੜ੍ਹਾ ਸਮਾਂ ਮੈਂ ਉਹਨਾਂ ਦੇ ਚਰਨਾਂ 'ਚ ਰਿਹਾ ਭਾਵੇਂ ਲਗਭਗ ਦੋ ਸਵਾ ਦੋ ਸਾਲ ਦਾ ਸਮਾਂ ਪਰ ਇਹਨਾਂ ਦੋ ਸਵਾ ਦੋ ਸਾਲਾਂ ਵਿੱਚ ਉਹਨਾਂ ਨੇ ਜੋ ਬਖਸ਼ਿਸ਼ ਕੀਤੀ ਜੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਜਾਗਰਤੀ ਪ੍ਰਦਾਨ ਕੀਤੀ ਮੈਂ ਕਈ ਜਨਮ ਧਾਰਨ ਕਰਕੇ ਵੀ ਉਹਨਾਂ ਦੀ ਸੇਵਾ ਕਰਦਾ ਰਵਾਂ ਤੇ ਮੈਂ ਉਹਨਾਂ ਦਾ ਦੇਣ ਨਹੀਂ ਦੇ ਸਕਦਾ। ਸੋ ਇਸੇ ਤਰ੍ਹਾਂ ਲਾਹੌਰਾਂ ਵਾਲੇ ਮਹਾਂਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ, ਆਪਾਂ ਸਾਰਿਆਂ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ, ਸੰਗਤ ਵੀ ਕੀਤੀ, ਤੇ ਉਹ ਵੀ ਥੋੜਾ ਸਮਾਂ ਪਹਿਲਾਂ ਸੱਚਖੰਡ ਚਲੇ ਗਏ। ਇਸੇ ਤਰ੍ਹਾਂ ਰਤਵਾੜਾ ਸਾਹਿਬ ਵਾਲੇ ਮਹਾਂਪੁਰਖ ਸੰਤ ਬਾਬਾ ਵਰਿਆਮ ਸਿੰਘ ਜੀ ਮਹਾਰਾਜ ਜੀ, ਉਹ ਵੀ ਬੜੀ ਕਮਾਈ ਵਾਲੇ ਸਾਧੂ, ਸੰਤ ਬਾਬਾ ਮਹਿੰਦਰ ਸਿੰਘ ਮਹਾਰਾਜ ਜਰਗ ਵਾਲੇ ਜਥੇਦਾਰ ਜੀ, ਇਸੇ ਤਰ੍ਹਾਂ ਬੇਅੰਤ ਰੱਬ ਦੇ ਪਿਆਰੇ ਸੰਸਾਰ ਵਿੱਚ ਆਉਂਦੇ ਰਹੇ, ਵਾਰੀ ਵਾਰੀ ਸੰਸਾਰ ਦਾ ਭਲਾ ਕਰਦੇ ਰਹੇ। ਔਰ ਭਾਵੇਂ ਕਿ ਸਤਸੰਗ ਜੀ ਉਹ ਕਿਹੋ ਜਿਹੇ ਮਰਜ਼ੀ ਲਿਬਾਸ ਵਿੱਚ ਰਹੇ, ਰਾਜੇ ਜੋਗੀ ਸਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ, ਰਾਜੇ ਜੋਗੀ ਸਤਸੰਗ, ਰਾਜਿਆਂ ਵਾਲਾ ਠਾਠ ਬਾਠ ਸੀ ਉਹਨਾਂ ਦਾ, ਜੋਗੀ ਵੀ ਸਿਰੇ ਦੇ, ਕਿਉਂਕਿ ਸੰਤ ਬਾਬਾ ਅਤਰ ਸਿੰਘ ਮਹਾਰਾਜ ਨੇ ਬਚਨ ਕੀਤੇ ਸੀ, ਕਹਿੰਦੇ ਰਾਜਾ ਜੋਗੀ ਹੋਏਗਾ। ਔਰ ਸਭ ਕੁਝ ਹੁੰਦਿਆਂ ਵੀ ਉਹਦੇ ਤੋਂ ਮਨ ਨੂੰ ਨਿਰਲੇਪ ਰੱਖਣਾ, ਜਿਵੇਂ ਬੀਬੀਆਂ ਪਾਣੀ ਭਰਦੀਆਂ ਨੇ ਨਾ, ਸਿਰ ਤੇ ਪਾਣੀ ਦੇ ਘੜੇ ਚੁੱਕੇ ਹੁੰਦੇ ਨੇ, ਘੜੇ ਚੁੱਕੇ ਨੇ ਤੇ ਸੁਰਤੀ ਗੱਲਾਂ ਵੀ ਕਰੀ ਜਾਂਦੀਆਂ ਹੁੰਦੀਆਂ ਉਹਨਾਂ ਦੀਆਂ, ਬੀਬੀਆਂ ਨਾਲ ਗੱਲਾਂ ਵੀ ਇੱਕ ਦੂਜੀ ਨਾਲ ਕਰਦੀਆਂ, ਸੁਰਤੀ ਉਹਨਾਂ ਦੇ ਘੜੇ 'ਚ ਹੀ ਹੁੰਦੀ ਹੈ, ਉਹਨਾਂ ਦੀਆਂ ਗੱਲਾਂ 'ਚ ਧਿਆਨ ਹੁੰਦਾ, ਗੱਲਾਂ ਕਰਦੀਆਂ ਨੇ ਭਾਵੇਂ, ਪਰ ਸੁਰਤੀ ਉੱਧਰ ਹੀ ਹੁੰਦੀ, ਰੱਬ ਦੇ ਪਿਆਰੇ ਰਹਿੰਦੇ ਭਾਵੇਂ, ਵੇਖਣ ਨੂੰ ਇੰਝ ਲੱਗਦਾ ਵੀ ਇਹਨਾਂ ਕੋਲ ਬੜੀ ਮਾਇਆ, ਬੜਾ ਪੈਸਾ, ਸਭ ਕੁਝ ਹੈ, ਪਰ ਉਹਨਾਂ ਚੀਜ਼ਾਂ ਦਾ ਉਹਨਾਂ ਦੇ ਮਨ ਉੱਤੇ ਕੋਈ ਅਸਰ ਨਹੀਂ ਹੁੰਦਾ। ਅਸੀਂ ਤੇ ਅਸਰ ਕਰ ਲੈਂਦੇ ਹਾਂ, ਪਕੜ ਕਰ ਲੈਂਦੇ ਹਾਂ ਵੀ ਇਹਨੂੰ ਛੱਡ ਕੇ ਜਾਵਾਂ ਹੀ ਨਾ, ਉਹਨਾਂ ਕੋਲ ਬਹੁਤ ਕੁਝ ਆ ਜਾਏ ਤਾਂ ਵੀ ਕੋਈ ਗੱਲ ਨਹੀਂ, ਕੁਝ ਨਾ ਵੀ ਰਵੇ ਤੇ ਤਾਂ ਵੀ ਕੋਈ ਗੱਲ ਨਹੀਂ, ਮਨ ਉਹਨਾਂ ਦਾ ਨਿਰਲੇਪ ਹੁੰਦਾ ਇਹਨਾਂ ਚੀਜ਼ਾਂ ਤੋਂ, ਉੱਪਰ ਹੁੰਦੇ। ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਿਸ਼ਨਾ ਹੈ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਜਿਵੇਂ ਜਲ ਵਿੱਚੋਂ ਅਨੇਕਾਂ ਤਰੰਗਾਂ ਉੱਠਦੀਆਂ ਨੇ, ਫਿਰ ਜਲ ਵਿੱਚ ਹੀ ਸਮਾ ਜਾਂਦੀਆਂ ਨੇ, ਰੱਬ ਦੇ ਪਿਆਰੇ ਵੀ ਆਉਂਦੇ ਨੇ, ਉੱਠਦੇ ਨੇ, ਫਿਰ ਉਹਦੇ ਵਿੱਚ ਹੀ ਅਭੇਦ ਹੋ ਜਾਂਦੇ। ਸੋ ਨਾਮ ਜਪਦੇ ਜਪਦੇ ਇੱਕ ਦਿਨ ਨਾਮੀ ਵਿੱਚ ਅਭੇਦ ਹੋ ਗਏ, ਇੱਕ ਰਸ ਸਾਰੀ ਜ਼ਿੰਦਗੀ ਲੰਘਾ ਦਿੱਤੀ ਬੜੇ ਆਨੰਦ ਵਿੱਚ। ਆਓ ਹੁਣ ਬੇਅੰਤ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੇ, ਔਰ ਉਹਨਾਂ ਦੇ ਪਿਆਰ ਵਿੱਚ ਆਪਾਂ ਇਹ ਦੋ ਦਿਨ ਦੀ ਹਾਜ਼ਰੀ, ਪਿਛਲੇ ਸਾਲ ਵੀ ਸੰਗਤਾਂ ਨੇ ਇਸੇ ਤਰ੍ਹਾਂ ਆਨੰਦ ਮਾਣਿਆ, ਇਸ ਸਾਲ ਵੀ ਜ਼ਿੰਦਗੀ ਰਹੀ ਫਿਰ ਵੀ ਤੁਹਾਡੇ ਦਰਸ਼ਨ ਕਰਦਾ ਰਵਾਂਗਾ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਹੋਈਆਂ ਭੁੱਲਾਂ ਦੀ ਖਿਮਾ।